ਇਹ ਦੁੱਖਾਂ ਦੇ ਵਿਰਸ਼ ਨੂੰ ਸੁੱਖਾਂ ਦਾ ਫਲ ਨਹੀਂ ਲੱਗਦਾ ਹੁੰਦਾ, ਦੁੱਖਾਂ ਦਾ ਹੀ ਫਲ ਲੱਗਦਾ। ਜਿੰਨੇ ਵੀ ਸਾਨੂੰ ਸੁੱਖ ਪ੍ਰਾਪਤ ਨੇ ਇਹ ਸਾਡੇ ਪੁੰਨਾਂ ਦਾ ਫਲ ਹੈ। ਪੁੰਨ ਔਰ ਪਾਪ ਦੀ ਮਿਸਰਤ ਦੇਹ ਹੈ ਸਾਡੀ, ਇਸੇ ਕਰਕੇ ਮਹਾਰਾਣੀ ਕਿਹਾ ਇਸ ਦੇਹੀ ਅੰਦਰ ਪਾਪ ਔਰ ਪੁੰਨ ਦੋਨੇ ਭਾਈ ਦੀ ਤਰ੍ਹਾਂ ਹੀ ਰਹਿੰਦੇ ਨੇ। ਇਸ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਦੋਹੀ ਮਿਲ ਕੇ ਸ੍ਰਿਸ਼ਟ ਹੋ ਪਾਏ। ਜਿੱਡਾ ਮਰਜ਼ੀ ਕੋਈ ਧਰਮੀ ਹੈ, ਜੇ ਉਹ ਬਚਣਾ ਚਾਹੇ ਮੈਂ ਕੋਈ ਪਾਪ ਨਹੀਂ ਕਰਨਾ, ਤਾਂ ਵੀ ਉਹਦੇ ਕੋਲੋਂ ਕੋਈ ਨਾ ਕੋਈ ਪਾਪ ਹੋਏ। ਜਿੱਡਾ ਕੋਈ ਮਰਜ਼ੀ ਸੂਮ ਤੋਂ ਸੂਮ ਹੈ, ਜਿਹੜਾ ਕਿ ਮੈਂ ਧਰਮ ਨਹੀਂ ਕਰਨਾ, ਦਾਨ ਨਹੀਂ ਕਰਨਾ, ਨਾਸਤਕ ਤੋਂ ਨਾਸਤਕ ਲਾਇਆ, ਉਹਦੇ ਕੋਲੋਂ ਵੀ ਕੋਈ ਨਾ ਕੋਈ ਪੁੰਨ ਕਰਮ ਹੁੰਦਾ ਜਾਊਗਾ, ਉਹਦੇ ਬੇਵਸ ਹੋ ਕੇ ਹੁੰਦਾ ਜਾਊਗਾ। ਕਿਉਂਕਿ ਪਰਮੇਸ਼ਰ ਨੇ ਵਿਧਾਨ ਹੀ ਐਸਾ ਬਣਾਇਆ ਹੋਇਆ ਹੈ, ਉਹਦੇ ਆਧਾਰ ਤੇ 84 ਲੱਖ ਜੋਨਾਂ ਦੇ ਜਿਹੜੀਆਂ ਦੇਹਾਂ ਨੇ, ਤੇ ਇਹ ਸਾਰਾ ਕੁਛ ਬ੍ਰਹਮਾ ਨੂੰ ਸੌਂਪਿਆ ਹੋਇਆ ਹੈ। ਇੱਕ ਬ੍ਰਹਮਾ ਨੇ ਕੋਟ ਬ੍ਰਹਮੇ ਜਗ ਸਾਜਨ ਲਾਏ, ਕਰੋੜਾਂ ਸ੍ਰਿਸ਼ਟੀਆਂ, ਕਰੋੜਾਂ ਬ੍ਰਹਮੇ, ਕਰੋੜਾਂ ਹੀ ਵਿਸ਼ਨੂੰ, ਸ਼ਿਵ ਜੀ, ਇਹਨਾਂ ਦਾ ਕੋਈ ਅੰਤ ਹਿਸਾਬ ਨਹੀਂ ਹੈ। ਕਿ ਮਹਾਰਿਸ਼ੀ ਵਿਆਸ ਨੂੰ ਪੁੱਛਿਆ ਜੀ, ਇਹ ਤਾਂ ਅਸੀਂ ਗਏ ਸਮਝ ਵੀ ਪਾਪ ਦਾ ਫਲ ਦੁੱਖ ਹੈ, ਪਰ ਹੁਣ ਜਿਹੜੇ ਜਾਣੇ ਅਜਾਣੇ ਹੋ ਗਏ ਉਹਨਾਂ ਦਾ ਪਛਤਾਵਾ ਹੈ, ਤੇ ਪਾਪ ਭਾਵੇਂ ਜਾਣ ਬੁੱਝ ਕੇ ਕੀਤੇ, ਭਾਵੇਂ ਅਚਨਚੇਤ ਹੋ ਗਏ, ਵੀ ਹੋ ਗਏ ਪਾਪ ਤਾਂ ਹੋ ਗਿਆ, ਬੀਜ ਤਾਂ ਬੀਜਿਆ ਗਿਆ, ਪਰ ਕੋਈ ਐਸਾ ਉਪਾਅ ਹੈ ਕਿ ਉਹਦਾ ਫਲ ਜਿਹੜਾ ਦੁੱਖ ਸਾਨੂੰ ਨਾ ਮਿਲੇ, ਉਹ ਫਲ ਦਿੱਤੇ ਤੋਂ ਬਿਨਾਂ ਨਸ਼ਟ ਹੋ ਜਾਏ, ਕੋਈ ਐਸਾ ਉਪਾਅ ਹੈ? ਮਹਾਰਿਸ਼ੀ ਵਿਆਸ ਜੀ ਕਹਿੰਦੇ ਹਾਂ ਐਸਾ ਵੀ ਹੈ। ਕਹਿੰਦੇ ਵਰਤਮਾਨ ਜਦ ਪਾਪੰ ਜਦ ਭੂਤੰ ਜਦ ਵਿਵੇਚਤੀ ਤਤ ਸਰਹੰ ਨਿਰਹੇਤਾਸੂ ਗੋਵਿੰਦ ਅਨੜ ਕੀਰਤਨੰ। ਇਹ ਉਹਨਾਂ ਦਾ ਸੰਸਕ੍ਰਿਤ ਦਾ ਸੂਤਰ ਹੈ, ਜਿਹਦਾ ਅਰਥ ਹੈ ਕਿ ਜੋ ਵਰਤਮਾਨ ਸਮੇਂ ਦੇ ਅੰਦਰ ਜਿਹੜਾ ਵਰਤਿਆ ਜਾ ਰਿਹਾ, ਇਹਦੇ ਵਿੱਚ ਜੀਵ ਕੋਲੋਂ ਭਾਵੇਂ ਜਾਣ ਕੇ ਜਾਂ ਅਣਜਾਣ ਬਣੇ, ਦੋਨੇ ਪੱਖ ਲੈ ਲਏ, ਜਾਣੇ ਅਣਜਾਣੇ ਜੋ ਵੀ ਪਾਪ ਹੋ ਗਏ, ਵਰਤਮਾਨ ਜਦ ਪਾਪੰ ਜਦ ਭੂਤੰ, ਜੋ ਜੀਵ ਨੇ ਕਰੋੜਾਂ ਜਨਮ ਪਿੱਛੇ ਜਿਹੜੇ ਰਹਿ ਗਏ ਉਹਨਾਂ ਚ ਕੀਤੇ, ਜਦ ਭਵਿੱਖ ਸੀ ਭਵਿੱਖਤ ਕਾਲ ਦੇ ਵਿੱਚ ਕੀਤੇ, ਹੁਣ ਵਾਲੇ ਸਮੇਂ ਵਿੱਚ। ਤੇ ਮਹਾਰਿਸ਼ੀ ਵਿਆਸ ਕਹਿੰਦੇ ਨੇ ਤਤ ਹੇਤ, ਇਹ ਸਾਰੇ ਹੀ ਕਹਿੰਦੇ ਸੜਕੇ ਐ ਰਾਖ ਹੋ ਸਕਦੇ ਨੇ ਕਿ ਜਿਸ ਤਰ੍ਹਾਂ ਰੂੰ ਨੂੰ ਅੱਗ ਲਾ ਦਈਏ ਨਾ, ਕਰੋੜਾਂ ਮਨ ਰੂਈ ਨੂੰ ਇੱਕ ਛੋਟੀ ਜਿਹੀ ਚਿਣਗ ਹੈ ਜਿਹੜੀ ਸੁਆਹ ਕਰ ਦਿੰਦੀ ਹੈ, ਬੁਝਦੀ ਨਹੀਂ ਜਿੰਨੀ ਦੇਰ ਤੱਕ ਸਾਰੀ ਰੂਹ ਨਾ ਸੜ ਜਾਏ। ਗੋਬਿੰਦ ਪਰਮੇਸ਼ਰ ਦਾ ਨਾਮ ਹੈ, ਗੋਬਿੰਦ ਅਨਲ ਕੀਰਤਨ, ਗੋਬਿੰਦ ਕਾ ਨਾਮ ਪਾਪਾਂ ਨੂੰ ਫੂਕਣ ਲਈ, ਅਨਲ ਨਾਮ ਸੰਸਕ੍ਰਿਤੀ ਅੱਗ ਦਾ, ਅੱਗ ਦਾ ਕੰਮ ਕਰਦਾ, ਉਸ ਤਰ੍ਹਾਂ ਦਾ ਨਾਮ ਠੰਡਾ, ਪਰ ਇਹ ਜਿਸ ਤਰ੍ਹਾਂ ਦਾ ਪ੍ਰਮਾਣ ਹੋਵੇ ਨਾ ਉਹਦੇ ਅਨੁਸਾਰ ਹੁੰਦਾ। ਗੋਬਿੰਦ ਅਨਲ ਕੀਰਤਨ, ਜਸ ਹੈ ਜਿਹੜਾ ਵਾਹਿਗੁਰੂ ਦਾ ਕਰਨਾ, ਤੇ ਉਹ ਫਿਰ ਕਿਰਪਾ ਕਰਕੇ ਤਿੰਨ ਮਨ ਚਿੱਤ ਇੱਕ ਅਰਾਧਿਆ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਕਿਤੇ ਭਾਈ ਮੰਝ ਦਾ ਇਤਿਹਾਸ ਲੜੀਵਾਰ ਸੁਣਿਆ ਹੋਊਗਾ ਪਿੱਛੇ ਆਏ, ਪਰ ਕਈ ਵਾਰ ਇਤਿਹਾਸ ਦਾ ਨਾਸ ਮਾਰਨ ਵਾਲੇ ਵੀ ਆ ਜਾਂਦੇ ਨੇ ਤੁਹਾਡੇ ਕੋਲ, ਇਤਿਹਾਸ ਨੂੰ ਨਕਾਰਨਾ ਚਾਹੀਦਾ, ਉਹਦੇ ਨਾਲ ਜਿਹੜੀਆਂ ਬਹੁਤ ਗੱਲਾਂ ਹੋਰ ਸਜੇ ਖੱਬੇ ਕਰਨੀਆਂ ਪੈਂਦੀਆਂ, ਕਰਨੀਆਂ ਚਾਹੀਦੀਆਂ ਨਾ। ਭਾਈ ਮੰਝ ਦਾ ਲੰਮਾ ਇਤਿਹਾਸ, ਖੂਹ ਵਿੱਚ ਡਿੱਗੇ ਲੱਕੜਾਂ ਦਾ ਪਾਰ ਸਿਰ ਤੇ, ਨੰਗੇ ਪੈਰੀ ਦੌੜੇ ਆ ਗਏ ਜਿਵੇਂ ਹਾਥੀ ਦੀ ਸਹਾਇਤਾ ਤੇ, ਗਰੜ ਬਣੀ ਲਿਆ ਨਾਲ ਉਸੇ ਵੇਲੇ, ਨੰਗੇ ਪੈਰੀ ਭਗਵਾਨ ਭਜਿਆ ਆਇਆ ਸੀ, गज हस्ती के प्राण वारिया। मंज दे सिर दे उत्ते लकड़ा, उन्हूं तां नहीं पता लग्या भी गुरु अर्जन देव जी आ गए। थोड़ी जी जान के आवाज बदल के मारे कहिंदे भाई तू कौन है, खूह दे विच सिर ते लकड़ा तेरे सिर नहीं आउंदियां, लकड़ा सिटदा नहीं, तू खड़ा है, तू पानी थोड़ा सी, अमृतसर साहब दे नाल ही है, बहुता फर्क भाई मंज दा। ਕਹਿੰਦਾ ਜੇ ਲੱਕੜਾਂ ਸਿਰ ਦਿੱਤੀਆਂ ਗਿੱਲੀਆਂ ਹੋ ਜਾਣਗੀਆਂ, ਲੰਗਰ ਚ ਵਿਘਨ ਪੈ ਜੂ, ਰੋਟੀ ਨਹੀਂ ਸੀ ਖਾਧੀ ਕਈ ਦਿਨ ਹੋ ਗਏ ਸੀ। ਕਹਿੰਦਾ ਨਹੀਂ, ਜੇ ਮੇਰੀ ਸਹਾਇਤਾ ਕਰ ਸਕਦੇ ਹੋ ਲੱਕੜਾਂ ਬਚਾ ਲਓ, ਮੇਰੀ ਤਾਂ ਕੋਈ ਗੱਲ ਨਹੀਂ, ਗੁਰੂ ਕੀ ਹਨ ਲੱਕੜਾਂ, ਮੇਰੇ ਵਰਗੇ ਤਾਂ ਅਨੇਕਾਂ ਕੀੜੇ ਮਕੌੜੇ ਜੰਮਦੇ ਮਰਦੇ, ਕੋਈ ਮੇਰੀ ਨਹੀਂ ਕੋਈ ਗੱਲ, ਲੱਕੜਾਂ ਦੀ ਗੱਲ ਹੈ। ਤੇ ਮਹਾਰਾਜ ਸਾਹਿਬ ਜੀ ਨੰਗੇ ਪੈ ਰਹੇ, ਜੁੱਤੀ ਵੀ ਬਾਅਦ ਦੇ ਸਿੱਖ ਲੈ ਕੇ ਆਇਆ ਸੀ, ਪਾਲਕੀ ਬਾਅਦ ਚ ਲੈ ਕੇ, ਘੋੜਾ ਬਾਅਦ ਚ ਲੈ ਕੇ ਆਏ, ਰੱਸਾ ਸਿੱਟਿਆ, ਕਹਿੰਦੇ ਤੂੰ ਆ ਜਾ ਲੱਕੜਾਂ ਸਿੱਟਦੇ। ਕਹਿੰਦਾ ਨਾ ਨਾ ਨਾ, ਇਹੀ ਮੇਰੀ ਜਿੰਦ ਜਾਨ ਹੈ, ਮੇਰੇ ਤਾਂ ਪ੍ਰਾਣ ਲੱਕੜਾਂ ਲੱਕੜਾਂ ਕੱਢ ਲਓ ਪਹਿਲਾਂ, ਭਾਰ ਬੰਨਿਆ ਲੱਕੜਾਂ ਬਾਹਰ ਆਈਆਂ, ਰੱਸਾ ਸਿੱਟਿਆ। ਜਦੋਂ ਬਾਹਰ ਆਇਆ, ਗੁਰੂ ਅਰਜਨ ਦੇਵ ਜੀ ਖੜੇ ਚਰਨਾਂ ਤੇ ਸਿਰ ਰੱਖਿਆ। ਮਹਾਰਾਜ ਨੇ ਫਿਰ ਕਿਹਾ, ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ, ਮੰਜ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਉਹ ਭਾਈ ਮੰਜ, ਅੱਜ ਤੋਂ ਤੈਨੂੰ ਸੰਸਾਰ ਦਾ ਤੈਨੂੰ ਜਹਾਜ਼ ਬਣਾ ਦਿੱਤਾ, ਸੂਰਜ ਪ੍ਰਕਾਸ਼ ਦੇ ਵਿੱਚ ਤਾਂ ਨਹੀਂ ਇਹ ਗੱਲ ਆਈ, ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਇੱਕ ਸਿੱਖ ਫੁਲਵਾੜੀ ਪੁਸਤਕ ਹੈ, ਉਹਦੇ ਵਿੱਚ ਉਹ ਲਿਖਦੇ ਹੈ ਕਿ ਗੁਰੂ ਸਾਹਿਬ ਨੇ ਕਿਹਾ ਲੈ ਵੀ ਮੰਜ ਮੰਗ ਲੈ ਹੁਣ ਜਿਹੜਾ ਕੋ ਮੰਗਣਾ। ਕਹਿੰਦਾ ਮਹਾਰਾਜ ਮੰਗਣਾ ਹੋਰ ਕੀ ਹੈ, ਬਸ ਨਾਮ ਦਾਨ ਦਿਓ, ਇਹ ਤਾਂ ਤੈਨੂੰ ਮਿਲ ਗਿਆ, ਕੁਝ ਮੰਗ ਲਿਆ, ਮੇਰਾ ਦਿਲ ਨਹੀਂ ਭਰਿਆ। ਕਹਿੰਦਾ ਸਾਈਆਂ ਫਿਰ ਕਲਯੁਗ ਦਾ ਸਮਾਂ ਹੈ, ਅੱਗੇ ਅੱਗੇ ਜਿਹੜੀ ਕਸਵੱਟੀ ਮੇਰੇ ਤੇ ਲਾਈ ਕਿਸੇ ਸਿੱਖ ਤੇ ਨਾ ਲਾਇਓ, ਇੱਕ ਨੇ ਪਾਸ ਕਰ ਦਿਓ ਸਿੱਖਾਂ ਨੂੰ, ਬਸ ਮੇਰੀ ਇਹੀ ਮੰਗ ਹੈ, ਸਾਡੇ ਲਈ ਮੰਗਿਆ। ਮਹਾਰਾਜ ਕਹਿੰਦੇ ਮੰਜ ਤੇਰੇ ਨਾਲ ਵਾਅਦਾ ਰਿਹਾ, ਆਉਂਦਿਆਂ ਜਾਮੇ ਚ ਇਹੀ ਜੀ ਕਸਵੱਟੀ ਤਾਂ ਨਹੀਂ ਲਾਵਾਂਗੇ, ਪਰ ਸੋਨੇ ਨੂੰ ਥੋੜਾ ਜਿਹਾ ਧਾਤ ਦੇਣਾ ਹੀ ਪੈਂਦਾ ਹੁੰਦਾ, ਥੋੜਾ ਬਹੁਤ ਫਰਕ ਹੈ, ਪਰ ਇੰਨਾ ਨਹੀਂ ਕਰਨਾਗੇ ਜਿੰਨਾ ਤੇਰੇ ਦਿਲ ਹੈ। ਲੈ ਤੈਨੂੰ ਹੁਣ ਅਸੀਂ ਸੱਚਖੰਡ ਦੀ ਡਿਊਟੀ ਦਾ ਚੌਂਕੀਦਾਰ, ਡਿਊਟੀ ਬਦਾਰ ਬਣਾਇਆ, ਜਿਹੜੇ ਮਰਜ਼ੀ ਸਿੱਖ ਨੂੰ ਅੰਦਰ ਬਾਲਣੀ, ਜਿਹੜੇ ਮਰਜ਼ੀ ਨੂੰ, ਇਹ ਹੁਣ ਤੈਨੂੰ ਅਧਿਕਾਰ ਦਿੱਤਾ ਸਿੱਖਾਂ ਨੂੰ ਸੱਚਖੰਡ ਦੇ ਤੂੰ ਲਿਜਾਏਗਾ। ਉੱਥੇ ਲਿਖਿਆ ਕਿ ਕਦੇ ਕਦੇ ਸੱਚਖੰਡ ਤੋਂ ਧਰਮ ਰਾਜ ਦੀ ਪੂਰੀ ਉੱਥੇ ਨਰਕਾਂ ਦੇ ਵਿੱਚ ਚਲਿਆ ਜਾਂਦਾ ਮੰਝ ਗੇੜਾ ਮਾਰਨ ਵਾਸਤੇ, ਜਿਵੇਂ ਰਾਜਾ ਜਨਕ ਨਹੀਂ ਸੀ ਗਿਆ ਉੱਥੇ, ਜਾ ਕੇ ਦੇਖਦਾ ਕਿਉਂ ਬਈ ਕੋਈ ਸਿੱਖ ਤਾਂ ਨਹੀਂ ਆ ਗਿਆ ਇੱਥੇ ਗਲਤੀ ਨਾਲ, ਇੰਨੀ ਚੱਲਦੀ ਆ ਭਾਈ ਮੰਝ ਦੀ। ਉਹ ਜਿਹੜਾ ਕੁਆ ਕਹਿੰਦਾ ਚੱਲ ਬਸ ਆ, ਜਿਹੜੀ ਸਜ਼ਾ ਪਾ ਲਈ ਧਰਮ ਰਾਜ ਪਾ ਲਈ, ਹੁਣ ਛੱਡ ਦੇ, ਹੁਣ ਮੈਂ ਤਾਂ ਆ ਗਿਆ ਇਹਨੂੰ ਲੈਣ ਵਾਸਤੇ, ਉਹ ਨਰਕਾਂ ਚ ਵੀ ਕੱਢ ਕੱਢ ਕੇ ਲਈ ਜਾਂਦਾ, ਦੇਖੋ ਇੱਕ ਸਿੱਖ ਦੀ ਕਮਾਈ। ਹੁਣ ਜਿਹੜਾ ਇਤਿਹਾਸ ਦੇ ਨਾਲ ਜੇ ਇਹ ਗੱਲਾਂ ਨਾਲ ਨਹੀਂ ਸੁਣਾਓਗੇ, ਉਹ ਜਿਵੇਂ ਇਹਨੇ ਇਤਿਹਾਸ ਜੇ ਡਗੋਰੀ ਬੜੀ ਉਤਰੀ ਜਾਓ, ਉਸ ਤਰ੍ਹਾਂ ਕੋਈ ਥੋੜਾ ਜਿਹਾ ਇਹ ਜਿਹੜਾ ਵੀ ਸੱਜੇ ਖੱਬੇ ਤੋਂ ਗੱਲਾਂ ਲੱਭਣੀਆਂ ਪੈਂਦੀਆਂ, ਖੋਜਣੀਆਂ ਪੈਂਦੀਆਂ, ਫਿਰ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਦੀ ਚਲੀ ਆ ਰਹੀ ਹੈ ਵੀ ਹਰ ਗੱਲ ਜਿਹੜੀ ਹੈ ਉਹਨੂੰ ਖੋਜੋ ਲੱਭੋ। ਮਹਾਂਪੁਰਖਾਂ ਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ, ਮਹਾਂਪੁਰਖਾਂ ਦੀ ਕਮਾਈ, ਬਸ ਉਹਨਾਂ ਦੀ ਕਮਾਈ ਉਖਾ ਰਿਹਾ ਭਾਈ, ਸਾਡੇ ਕੋਲ ਤਾਂ ਕੁਛ ਨਹੀਂ। ਸ੍ਰੀ ਨਾਨਕ ਪ੍ਰਕਾਸ਼ ਦੀ ਐਡੀ ਪੋਥੀ ਹੈ ਜਿਹੜੀ ਉਹਨਾਂ ਦੇ ਅਰਥਾਂ ਦੀ, ਹਾਲਾਂਕਿ ਸੰਖੇਪ ਨਾਲ, ਬਾਕੀ ਤਾਂ ਲੈ ਗਏ ਉਹ ਜਿਹੜੇ ਸੌਖੇ ਨੇ, ਜਿਹੜੀਆਂ ਜ਼ਰੂਰੀ ਨੋਟੀਸ਼ਨਾਂ ਸਮਝ ਲਓ, ਪੜ੍ਹੇ ਲਿਖੇ ਨੋਟੀਸ਼ਨਾਂ ਕਹਿੰਦੇ ਉਹਨੂੰ, ਨੋਟ ਕੀਤੀਆਂ ਵੀ ਆਹ ਜ਼ਰੂਰੀ ਆਹ ਜ਼ਰੂਰੀ, ਛੱਡੀ ਨਹੀਂ ਮਹਾਂਪੁਰਖਾਂ ਨੇ ਕਸਰ ਕੋਈ। ਮੈਨੂੰ ਤਾਂ ਮੇਰਾ ਖਿਆਲ ਆ ਵੀ ਪਤਾ ਨਹੀਂ ਕਿੰਨੇ ਕੁ ਸਾਲ ਤਾਂ ਕਾਪੀਆਂ ਦੇ ਉਤਾਰਿਆਂ ਕਰਦਿਆਂ ਨੂੰ ਲੰਘ ਗਏ। ਗੁਰੂ ਗ੍ਰੰਥ ਸਾਹਿਬ ਦੀਆਂ 10 ਕਾਪੀਆਂ ਸੀ ਸੰਤਾਂ ਦੀਆਂ, ਉਹਦੇ ਉਤਾਰੇ ਕਰੇ, ਸਿੰਗੜੀ ਵੀ ਲਾ ਕੇ ਰੱਖੀ ਨਾਲ, ਉਹਨੇ ਵੀ ਚੰਗਾ ਸਾਥ ਦਿੱਤਾ ਇਹ ਲਿਖਣ ਦੇ ਵਿੱਚ। ਤੇ ਪਰ ਸਿੰਘਾਂ ਨੇ ਮਨ ਮਾਰ ਕੇ 9 ਸਾਲ, ਚਲੋ ਮਹਾਰਾਜ ਦੀ ਬੜੀ ਕਿਰਪਾ ਹੋਈ, ਬਹੁਤ ਸਾਲ ਲੱਗੇ, ਫਿਰ ਸਾਰੇ ਇਤਿਹਾਸ ਨਾਨਕ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਫਿਰ ਦਸਮ ਦੀਆਂ ਜਿਹੜੀਆਂ ਜਿਵੇਂ ਪਾਠ ਦਰਸ਼ਨ ਪੋਥੀ ਬਣੀ ਹੈ ਨਾ, ਫਿਰ ਦਸਮ ਦੀਆਂ ਇਸ ਤਰ੍ਹਾਂ ਦੀਆਂ ਮਹਾਂਪੁਰਖਾਂ ਦੇ ਵੇਲੇ ਦੀਆਂ ਪਾਠਾਂ ਦੇ ਭੇਦ ਅਰਥ ਸਮੇਤ ਉਹਦੇ ਘੁੰਡੀਆਂ ਸਾਰੀਆਂ। ਤੇ ਮੈਂ ਤਾਂ ਹੈਰਾਨ ਹੈ ਜਿਹੜੇ 2 ਸਾਲ ਦੇ ਵਿੱਚ ਗਿਆਨੀ ਬਣ ਕੇ ਤੁਹਾਡੇ ਕੋਲ ਆ ਜਾਂਦੇ ਨੇ, ਕੌਣ ਕੰਮ ਤਾਂ ਇਹਨਾਂ ਵਾਲਾ ਵਧੀਆ ਵੀ ਹੈ, ਕਿਉਂਕਿ ਇੱਕ ਉਹ ਪਾਠੀ ਨੂੰ ਕਿਹਾ ਸੀ ਸਾਡੇ ਸੰਤਾਂ ਨੇ, ਕਹਿੰਦੇ ਉਹ ਸਿੰਘਾ ਤੇਰੀ ਆਵਾਜ਼ ਬੜੀ ਸੋਹਣੀ ਹੈ। ਉਹ ਫੁੱਲ ਗਿਆ ਜਦੇ ਵੀ ਸੰਤਾਂ ਨੇ ਵਿਆਹ ਕਰਕੇ, ਪਾਠ ਬੜੀ ਸੋਹਣੇ ਬਈ ਤੇਰੀ ਆਵਾਜ਼ ਬੜੀ ਸੋਹਣੀ ਹੈ। ਤੇ ਉਹ ਸਮਝ ਗਿਆ ਗੱਲ, ਉਹਨੇ ਕਿਹਾ ਵੀ ਸਾਡੀ ਪਾਠ ਹੀ ਵਧੀਆ, ਸੰਤਾਂ ਨੇ ਆਵਾਜ਼ ਕਿਹਾ ਸੀ। ਕਹਿੰਦੇ ਜੇ ਤੂੰ ਪਾਠ ਵੀ ਵਧੀਆ ਕਰ ਲਵੇਂ। ਕਹਿੰਦਾ ਕਿਉਂ ਜੀ ਮੈਂ ਪਾਠੀ ਨਹੀਂ ਹਾਂ। ਕਹਿੰਦੇ ਪਾਠੀ ਤਾਂ ਨਹੀਂ ਹੈ ਤੂੰ, ਮੈਂ ਸੁਣ ਲਿਆ ਪਾਠ ਤਾਂ ਤੇਰੇ, ਪਾਠ ਤਾਂ ਆਉਂਦੇ ਨਹੀਂ ਤੇਰੇ, ਸੰਥਿਆ ਨਹੀਂ ਕਰੀ ਤੈਂ, ਤੇਰੇ ਅੱਖਰ ਬੋਲਦੇ ਆ, ਸੰਥਿਆ ਕਰ ਲੈ। ਕਹਿੰਦਾ ਕਿੰਨਾ ਕੁ ਟਾਈਮ ਲੱਗੂ ਸੰਥਿਆ ਨੂੰ? ਸੰਤ ਕਹਿੰਦੇ ਭਾਈ 1 ਸਾਲ ਲੱਗ ਜਾਂਦਾ, 25 ਵਾਰ ਪਕਾਉਣੀ ਹੁੰਦੀ ਆ, ਸਾਡਾ ਤਾਂ ਪਿੰਡ ਨਾਲ ਹੀ ਟਕਸਾਲ ਲੈਂਦੇ ਚ, ਮੈਂ 25 ਵਾਰ ਪੜੋ ਜਿਹੜਾ ਬਣੇ ਤਾਂ ਪਕੜੀਆਂ ਕੁੰਡੀਆਂ। ਮੈਨੂੰ ਸੰਤਾਂ ਦਾ ਹੁਕਮ ਸੀ 25 ਵਾਰ, ਜੇ 24 ਵਾਰ ਰਹਿੰਦੀ ਨਾ ਮੇਰੇ ਨਾਲ ਕਈ ਵਾਰੀ ਹੋ ਗਿਆ ਕੁੱਤੇ ਖਾੜੀ। ਉਦਣੇ ਪੁੱਛਣਾ ਸੰਤਾਂ ਨੇ ਜਿੱਦਣ ਰਹਿੰਦੀ, ਕਹਿੰਦੇ 1 ਵਾਰੀ 24 ਵਾਰ ਹੋਏ ਵੀ, ਕਹਿੰਦੇ ਸੰਥਿਆ ਪੱਕੀ ਚੋਟ ਨਹੀਂ ਬੋਲਣਾ ਕਦੇ ਵੀ ਉਸਤਾਦ ਦੇ ਸਾਹਮਣੇ। ਕਹਿੰਦੇ 1 ਵਾਰੀ ਰਹਿੰਦੀ ਆ। ਕਹਿੰਦੇ ਚੱਕ ਪੋਥੀ ਪਹਿਲਾਂ ਉੱਥੇ ਜਾ ਕੇ ਪੜ੍ਹ ਕੇ ਆ 1 ਵਾਰੀ, ਫਿਰ ਆਈ ਮੇਰੇ ਕੋਲ, ਜਮੀ ਰਿਹਾ ਨਹੀਂ ਸੀ 25 ਵਾਰ। ਤੇ ਦਸਮ ਦੀ ਸੰਥਿਆ ਕਹਿੰਦੇ ਘੜੀ ਰੱਖ ਕੇ ਪਾਠ ਦੀ ਸਪੀਡ ਇੰਨੀ ਹੈ, ਇੰਨੇ ਸਮੇਂ 'ਚ ਇੰਨੇ ਪੱਤਰੇ ਹੋਣੇ ਚਾਹੀਦੇ ਨੇ, ਜਦ ਪੱਕ ਜਾਣਗੇ ਨਾ ਘੜੀ ਦੇ ਉੱਤੇ ਫਿਰ ਆ ਜਾਈ, ਸਮਝ ਲਈ ਪੱਕ ਗਈ। ਮਿਹਨਤਾਂ ਸਾਸ ਨੀ, ਕਿੱਥੇ ਗਏ ਜ਼ਮਾਨੇ ਮਿਹਨਤਾਂ ਮੁਤਾਲੇ। ਮੇਰੇ ਕੋਲ ਵੀ ਇਹੋ ਜਿਹੇ ਹੁਣ ਜਿਹੜੇ ਮਿਹਨਤ ਮੁਹਨਤ ਨਹੀਂ ਕਰਦੇ ਹੈਗੇ, ਜਿਵੇਂ ਪੁੱਛਿਆ ਮੈਂ ਕਿੰਨੀ ਵਾਰ ਪਕਾ, ਮੈਂ ਜੀ 5 ਵਾਰ ਪਕਾ ਲੈ ਉਹਨਾਂ ਨੇ। ਮੈਂ ਕਹੀ ਵੀ ਕਾਹਨੂੰ ਪਾਉਣੇ, ਪੱਕੀ ਪਕਾਈ ਹੋ ਲੈ ਲੈ। ਸੰਤਾਂ ਨੇ ਪੁੱਛਿਆ ਕਹਿੰਦੇ ਭਾਈ ਤੂੰ, ਕਹਿੰਦਾ ਜੀ ਸਾਲ, ਸੰਤ ਕਹਿੰਦੇ 1 ਸਾਲ ਲੱਗ ਜੂ। ਕਹਿੰਦਾ ਨਾ ਜੀ ਸੰਥਿਆ ਨਹੀਂ ਕਰਨੀ। ਕਹਿੰਦੇ ਕਿਉਂ? ਕਹਿੰਦਾ ਜੀ ਇੱਕ ਗੱਲ ਦੱਸੋ, ਸੰਥਿਆ ਕਰ ਲੈਂਦਾ ਮੈਂ। ਕਹਿੰਦਾ ਦੱਸ। ਕਹਿੰਦੇ ਵੀ ਸੰਥਿਆ ਵਾਲੇ ਦਾ ਰੇਟ ਕੋਈ ਜ਼ਿਆਦਾ ਆ ਦੂਜੇ ਪਾਠੀਆਂ ਨਾਲੋਂ ਪਾਠ ਦਾ? ਸੰਤ ਕਹਿੰਦੇ ਨਾ। ਕਹਿੰਦੇ ਜੀ ਫੇਰ ਰਿਹਾ ਮੈਂ ਸਾਲ ਉਹੀ ਬਰਬਾਦ ਕਰਨਾ, ਸਾਲ 'ਚ ਤਾਂ ਮੇਰੇ ਪੈਸੇ ਕਮਾ ਦੂੰਗਾ। ਸੰਤ ਕਹਿੰਦੇ ਲਓ ਭਾਈ ਆਹ ਹਾਲ ਹੈ, ਅਤੇ ਇੱਥੇ ਆਟੇ ਦਾਣੇ ਦਾ ਇੱਕੋ ਹੀ ਭਾਅ ਹੈ, ਚਲੋ ਛੱਡੋ ਇਹ ਗੱਲਾਂ, ਮਹਾਰਾਜ ਦੀ ਕਿਰਪਾ ਕਰਨਗੇ। ਅਤੇ ਮਹਾਰਿਸ਼ੀ ਵਿਆਸ ਨੇ ਜਿਹੜੀ ਗੱਲ ਕਹੀ ਹੈ ਇਹ ਗੁਰਬਾਣੀ ਦੇ ਵਿੱਚ ਵੀ, ਅੰਕ ਪ੍ਰਾਸ਼ਤ ਮਿਠੈ ਖਿਨਵੇਂ ਹੈ ਹਿਰਦੇ ਜਪ ਭਗਵਾਨ, ਕਰੋੜਾਂ ਜਨਮਾਂ ਦੇ ਸਾਰੇ ਪਾਪ ਨਾਸ ਹੋ। ਇਹ ਨਾਮ ਦੇ ਚ ਬੜੀ ਸ਼ਕਤੀ ਹੈ, ਕਿਨਕਾ ਇੱਕ ਜਿਹੀ ਜੀਵ ਸਭ ਹੈ। ਆਓ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਨੱਥੇ ਬਦਲੇ ਦੀ ਗੱਲ ਮੇਰੇ ਯਾਦ ਆ ਗਈ, ਮੈਂ ਉਹ ਸੁਣਾ ਦਾ ਤੁਹਾਨੂੰ ਪਹਿਲਾਂ, ਫਿਰ ਤਾਂ ਲੜੀ ਵਾਰ ਚਲੀ ਜਾਣਾ। ਦੇਖੋ ਵੀ ਮੁਸਲਮਾਨ ਨੇ ਆਪਣੇ ਮੁਸਲਮਾਨ ਬਾਦਸ਼ਾਹ ਨੂੰ ਕਿੱਡਾ ਚੈਲੰਜ ਕੀਤਾ ਅਕਾਲ ਤਖ਼ਤ ਤੇ ਖੜ ਕੇ ਨੱਥੇ ਉਦੋਲੇ ਨੇ। ਜਹਾਂਗੀਰ ਨੂੰ ਕਹਿੰਦਾ 2 ਤਲਵਾਰਾਂ ਵਧੀਆਂ ਮੇਰੇ ਹਜ਼ੂਰ ਨੇ, 2 ਤਲਵਾਰਾਂ ਵਧੀਆਂ ਨੇ। ਕਹਿੰਦਾ 2 ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਤੇ ਇੱਕ ਪੀਰ ਦੀ, 2 ਤਲਵਾਰਾਂ, 2 ਤਲਵਾਰਾਂ ਵਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ। ਤੇ ਐਸੇ ਫਿਰ ਅਖੀਰ ਦੇ ਵਿੱਚ ਜਾ ਕੇ ਕਹਿੰਦਾ, ਕਹਿੰਦਾ ਪੱਗ ਤੇਰੀ ਕਿ ਜਹਾਂਗੀਰ ਦੀ? ਕੀ ਕਹਾਂ, ਤੇ ਸਤਿਗੁਰੂ ਦੀ ਜਿਹੜੀ ਕਰਨੀ ਕਮਾਈ ਹੈ, ਇੱਕ ਐਡਾ ਮਤਲਬ ਮੁਸਲਮਾਨ ਹੋਣ ਦੇ ਬਾਵਜੂਦ ਵੀ ਕਹਿੰਦਾ ਤੇਰੇ ਨਾਲ ਬੜੇ ਬੜੇ ਸੂਰਮੇ ਸਿਪਾਹੀ, ਇੱਕ ਅਜ਼ਮਤ ਦੀ, ਕਹਿੰਦਾ ਤੇਰੀ ਤਲਵਾਰ ਦੀ ਮੈਂ ਗੱਲ ਕਰਾਂ, ਇੱਕ ਅਜ਼ਮਤ ਦੀ, ਇੱਕ ਰਾਜ, ਇੱਕ ਰਾਖੀ ਕਰੇ ਵਜ਼ੀਰ ਦੀ। ਤੇ ਐਸੀਆਂ ਤੇਰੀਆਂ ਕਰਾਂ ਮਾਰਦੀਆਂ ਬਾਹਾਂ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਤੇ ਕੋਟ ਬਾਹਾਂ ਕਹਿੰਦੇ ਇਹ ਤਾਂ ਜਿਵੇਂ ਬਲਖ ਵਖੀਰ ਦਾ ਜਿਹੜਾ ਦਰਵਾਜ਼ਾ, ਬਲਖ ਵਖੀਰ ਦੀ ਨਾਲ ਸਿਪਾਹੀ, ਕਟਕ ਸਿਪਾਹੀ ਨੀਲ ਨਾਲ ਨਾਲ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕਿ ਜਹਾਂਗੀਰ ਦੀ? ਮੈਂ ਤੇਰੀ ਪੱਗ ਦੀ ਸੇਵਕ ਹਾਂ। ਜਹਾਂਗੀਰ ਨੂੰ ਕਹਿੰਦੇ ਤੇਰੀ ਪੱਗ ਜਹਾਂਗੀਰ? ਪੱਗ ਤਾਂ ਆਏ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਐਸੇ ਪਾਤਸ਼ਾਹ ਦਾ ਇਤਿਹਾਸ ਚੱਲਦਾ ਹੈ। ਆਓ ਮਨ ਰਚਿਆ ਕਾਗਰ ਕਰੋ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਭਇਓ ਅਚਲ ਸ੍ਰੀ ਨਾਨਕ ਮਤਾ।
ਮਹਾਰਾਜ ਕਹਿੰਦੇ ਬਈ ਹੁਣ ਇਹ ਸਿੱਧ ਨੀ ਮੁੜ ਕੇ ਆਉਣਗੇ, ਮੂੰਹ ਨੀ ਕਰਨਗੇ ਇੱਧਰ ਨੂੰ। ਜਿਹੜੀ ਮਾੜੀ ਮੋਟੀ ਕਸਰ ਰਹਿੰਦੀ ਸੀ, ਜਿਹੜੀ ਪਹਿਲੇ ਜਾਮੇ ਚ ਸਿਰ ਸੁਰ ਭੰਨਿਆ ਸੀ ਗੜਾਮਾ ਨਾਲ, ਇਹ ਦੁਬਾਰੇ ਫਿਰ ਆ ਗਏ ਸੀ ਟਿੰਡ ਵਰਗੇ ਸਿਰ ਕੱਢ ਕੇ, ਇਹਦੇ ਹੁਣ ਮਾਰਨ ਦੀ ਵੀ ਲੋੜ ਨੀ ਪਈ, ਹੁਣ ਦਬਕੇ ਨਾਲ ਹੀ ਚੱਲ ਗਿਆ ਕੰਮ। ਸਿੱਖਾਂ ਦੇ ਸਰੀਰ ਦੇਖ ਕੇ, ਸ਼ਸਤਰ ਦੇਖ ਕੇ, ਫੌਜਾਂ ਦੇਖ ਕੇ ਦੌੜ ਗਏ, ਪਰ ਨਾਲ ਗੁਰੂ ਨੇ ਥੋੜਾ ਜਿਹਾ ਕਿਣਕਾ ਦਿਖਾ ਤਾ ਨਾ ਵੀ ਜਿਵੇਂ ਕਰੋੜਾਂ ਸੂਰਜਾਂ ਦਾ ਸੇਕ ਪੈਂਦਾ ਹੈ, ਇੱਕ ਇੱਕ ਕੋਹ ਤੱਕ ਫੂਕ ਦਿੱਤੇ ਗੁਰੂ ਦੇ, ਦੇਖੋ ਉਹਨਾਂ ਨੂੰ ਸੇਕ ਲੱਗਦਾ। ਤੁਸੀਂ ਵਿਚਾਰ ਕਿਤੇ ਸਿੱਖ ਕੋਲੇ ਬੈਠੇ ਨੇ, ਉਹਨਾਂ ਨੂੰ ਨਹੀਂ ਲੱਗਦਾ। ਸਿੱਖਾਂ ਨੂੰ ਸ਼ਾਂਤੀ ਆ ਰਹੀ ਹੈ, ਉਹਨਾਂ ਨੂੰ ਸੇਕ ਲੱਗ ਰਿਹਾ। ਇਹ ਬਰਕਤਾਂ ਨੇ ਗੁਰੂ ਦੀ। ਤੇ ਮਹਾਰਾਜ ਕਹਿੰਦੇ ਲਓ ਵੀ ਹੁਣ ਇਹ ਅਚਲ ਹੋ ਗਿਆ ਸ੍ਰੀ ਨਾਨਕ ਮਤਾ, ਹੁਣ ਨਾ ਕੋਈ ਆ ਗਿਆ ਸਿੱਧ ਇੱਥੇ ਦਾਵਾ ਕਰ ਕੇ, ਸਿੱਧਾਂ ਨੂੰ ਗੋਰਖ ਨਾਥ ਨੇ ਕਹਿਤਾ ਮੰਡਲੀ ਚੋਂ ਕੱਢ ਲਿਆ, ਹੁਣ ਜੇ ਮੁੜ ਕੇ ਗਲਤੀ ਕੀਤੀ ਹੈ ਹੁਣ ਨੀ ਮੂੰਹ ਕਰਨਾ ਉਹਦੇ ਨੂੰ। ਮਹਾਰਾਜ ਕਹਿੰਦੇ ਅਚਲ ਹੋ ਗਿਆ ਹੈ,
ਬਿਘਨ ਭਵਿੱਖਤ ਕੇ ਸਭਤਾ।
ਮਹਾਰਾਜ ਕਹਿੰਦੇ ਹੁਣ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਜਿਹੜੇ ਬਿਘਨ ਸੀ ਉਹ ਵੀ ਨਾਸ ਕਰ ਦਿੱਤੇ। ਹੁਣੇ ਕਾਮ ਨੇ ਵਿੜ ਦਿੱਤਾ ਵੀ ਆਉਣ ਵਾਲੇ ਸਿੱਖਾਂ ਨੂੰ ਕਦੇ ਨਾਨਕ ਮਤ ਦੀ ਵਿਘਨ ਨਾ ਕੋਈ ਵੀ ਪਵੇ।
ਸੁਣ ਤੇ ਆਨੰਦ ਭਏ ਸਿੱਖ ਸਾਰੇ।
ਸਿੱਖਾਂ ਨੂੰ ਆਨੰਦ ਹੋ ਗਿਆ, ਕਹਿਣਗੇ ਸੱਚੀ ਪਾਤਸ਼ਾਹ ਨੇ ਐਸੀ ਕਿਰਪਾ ਕਰ ਦਿੱਤੀ, ਆਉਣ ਵਾਲੇ ਸਮੇਂ ਚ ਵੀ ਕੋਈ ਵਿਘਨ ਨਹੀਂ ਪਊਗਾ।
ਸਦਾ ਗੁਰੂ ਕੀ ਵਿਜੈ ਉਚਾਰੇ।
ਸਾਰੇ ਕਹਿੰਦੇ ਗੁਰੂ ਸਾਹਿਬ ਜੀ ਦੀ ਜੈ ਹੋਵੇ, ਜਿੱਤ ਹੋਵੇ ਜੀ, ਹਰ ਵੇਲੇ ਜਿੱਤ ਹੋਵੇ ਗੁਰੂ ਹਰਗੋਬਿੰਦ ਸਾਹਿਬ ਦੇ।
ਇਸ ਦਿਨ ਸਤਿਗੁਰੂ ਡੇਰੇ ਮਾਹੇ।
ਉਸ ਦਿਨ ਸਤਿਗੁਰੂ ਜੀ ਆਪਣੇ ਨਿਵਾਸ ਸਥਾਨ ਡੇਰੇ ਵਿੱਚ ਆ ਗਏ। ਸਤਿਗੁਰੂ
ਰਹੇ ਕਿਤ ਗਮ ਨੇ ਨਾਹੇ,
ਉੱਥੇ ਸਥਿਰ ਰਹੇ, ਗਏ ਨੀ ਉਸ ਦਿਨ ਮਹਾਰਾਜ ਕਿਤੇ।
ਪੰਚਾਮਿਤ ਘਨੋ ਕਰਵਾਇਓ।
ਤੇ ਇਹੋ ਸਾਸ ਜੀ ਕਿਤੇ ਰਾਰਾ ਮਿਸਟੇਕ ਹੋਇਆ ਵਾ ਲੱਗਦਾ, ਕਿਹਾ ਨੀ ਜੀ ਇਹ ਪੰਚਾਮ੍ਰਿਤ ਹੁੰਦਾ ਹੈ ਵੀ ਪੰਜ ਚੀਜ਼ਾਂ ਦਾ ਬਣਿਆ ਹੋਵੇ। ਇਹ ਕੜਾਹ ਪ੍ਰਸ਼ਾਦ ਦੇ ਚਾਰ ਪੰਜ ਨਾਮ ਹੈ। ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਸੀ ਮਹਾਰਾਜ ਇਹਨੂੰ ਕੜਾਹ ਪ੍ਰਸ਼ਾਦ ਕਿਉਂ ਕਹਿੰਦੇ ਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਕੜਾਹ ਪ੍ਰਸ਼ਾਦ ਦਾ ਨਾਂ ਨਹੀਂ ਹੈ ਇਹਦਾ, ਪਰ ਪ੍ਰਚਲਿਤ ਹੋ ਗਿਆ। ਤੇ ਕਿਸ ਤਰ੍ਹਾਂ ਹੋ ਗਿਆ? ਕਹਿੰਦੇ ਬਣੇ ਕੜਾਹੇ ਮਾਹੇ ਕੜਾਹੂ। ਮਹਾਰਾਜ ਕਹਿੰਦੇ ਕੜਾਹੇ ਚ ਬਣਨ ਕਰਕੇ ਕੜਾਹ ਕਹਿਣ ਲੱਗ ਗਏ, ਵੀ ਕੜਾਹੇ ਦੇ ਨਾਲ ਸੰਗਿਆ ਪੈ ਗਈ ਕੜਾਹ ਦੀ। ਤੇ ਅਸਲੀ ਇਹਦਾ ਨਾਮ ਹੈ ਜਿਹੜਾ ਭਾਈ ਗੁਰਦਾਸ ਨੇ ਪੰਚਾਮ੍ਰਿਤ। ਏਕ ਮਿਸਤਾਨ ਪਾਨ ਲਾਵਤ ਮਹਾਂਪ੍ਰਸਾਦ, ਏਕ ਗੁਰੂ ਇਕ ਹੋਰ ਪੁਰਬ ਕੇ ਸਿੱਖ ਨੂੰ ਬੁਲਾ ਲਈ। ਇਹਦਾ ਨਾਮ ਸਾਸ ਜੀ ਅਸਲ ਦੇ ਵਿੱਚ ਗੁਰੂ ਨਾਨਕ ਦੇ ਵੇਲੇ ਇਹਦਾ ਨਾਮ ਸੀ ਮਹਾਂਪ੍ਰਸ਼ਾਦ। ਇਹ ਧਿਆਨ ਰੱਖਿਓ, ਹੁਣ ਨਾ ਕਹਿਣ ਲੱਗ ਜਿਓ ਇਹ ਮਹਾਂਪ੍ਰਸ਼ਾਦ ਕਹਿਣ ਦੇ ਨਾਲ ਨਾ ਇਹ ਕਲੇਸ਼ ਚੜ ਜਾਣਾ ਅਖਬਾਰਾਂ ਚ ਆਜੂ ਵੀ ਡਰ ਵੀ ਲੱਗ ਗਿਆ ਜੀ ਮਹਾਂਪ੍ਰਸ਼ਾਦ ਬਣਨ, ਜਦੋਂ ਕੱਢ ਕੇ ਰੱਖ ਦੇਣਗੇ ਨਾਲੇ ਤੁਹਾਡਾ ਨਾਲੇ ਮੇਰਾ। ਇਸ ਕਰਕੇ ਵੀ ਥੋੜਾ ਜਿਹਾ ਹੁਣ ਮਹਾਂਪ੍ਰਸ਼ਾਦ ਤੇ ਸੰਕੋਚ ਕਰੋ, ਕਿਉਂਕਿ ਪਜਾਰੀਆਂ ਦੇ ਵੇਲੇ ਕੰਮ ਗੜਬੜ ਹੋ ਗਈ। ਪਜਵਾਲੀਆਂ ਨੇ ਕੀ ਕਰਨਾ ਨਾ, ਬਾਟੇ ਦੇ ਵਿੱਚ ਤਾਂ ਪਾਇਆ ਹੋਣਾ ਮਾਸ ਮਿੱਟੀ ਰਿੰਨਿਆ ਹੋਇਆ, ਜੇ ਕਿਸੇ ਨੇ ਤੇ ਸੰਗਤ ਦੇ ਵਿੱਚ ਸਾਰੇ ਤਰ੍ਹਾਂ ਦੇ ਅਗਲੇ ਦੇਖਣ ਨੂੰ ਕਈਆਂ ਦਾ ਸਿੱਖੀ ਸਰੂਪ ਭਾਵੇਂ ਸਾਬਤ ਨਾ ਹੋਵੇ, ਅੰਦਰ ਭਾਵਨਾ ਬੜੀ ਹੁੰਦੀ ਹੈ ਸਿੱਖੀ ਦੀ, ਤੇ ਤੁਹਾਡੇ ਚ ਵੀ ਬਰੀਬੀ ਹੈਗੇ ਹੈ ਜੇ, ਉਹ ਫਿਰ ਚਾਰ ਚਪੇਰੀ ਨਿਗਾਹ ਵੀ ਰੱਖਦੇ ਆ ਵੀ ਕਿਹੜੇ ਕਿਵੇਂ ਪਹਿਲੇ ਦੂਜਿਆਂ ਨਾਲ ਵੱਧ ਨਿਗਾਹ ਰੱਖਦੇ ਆ। ਉਹ ਕਿਤੇ ਨੂੰ ਪੁੱਛਣਾ ਪਜਾਰੀ ਸਾਹਿਬ ਜੀ ਆ ਕੀ ਨਹੀਂ ਜਾਣੇ, ਉਹ ਕੁਛ ਨੀ ਕੁਛ ਨੀ ਮਹਾਂਪ੍ਰਸ਼ਾਦ ਹੈ। ਮਹਾਂਪ੍ਰਸ਼ਾਦ ਕਹਿੰਦੇ ਗੜਾਹ ਪ੍ਰਸ਼ਾਦ ਨੂੰ, ਉਹ ਇੱਕ ਦਿਨ ਕਿਤੇ ਬਾਟਾ ਫੜ ਲਿਆ ਉਹਨਾਂ ਨੇ, ਕਹਿੰਦੇ ਵਾਹ ਜੀ ਵਾਹ ਦੇਖ ਲਿਆ ਮਹਾਂਪ੍ਰਸ਼ਾਦ। ਲੋਕਾਂ ਚ ਹੋ ਗਿਆ ਪ੍ਰਚਾਰ ਵੀ ਮਾਸ ਨੂੰ ਮਹਾਂਪ੍ਰਸ਼ਾਦ ਕਹਿੰਦੇ ਨੇ, ਕੜਾਹ ਪ੍ਰਸ਼ਾਦ ਇਹ ਸੀ। ਮਹਾਂ ਦਾ ਅਰਥ ਹੈ ਵੱਡਾ, ਗੁਰੂ ਨਾਨਕ ਸਭ ਤੋਂ ਵੱਡਾ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹਨਾਂ ਦਾ ਪ੍ਰਸ਼ਾਦ ਵੀ ਸਭ ਤੋਂ ਵੱਡਾ ਸੀ। ਇਹ ਭਾਈ ਗੁਰਦਾਸ ਨੇ ਲਿਖਿਆ ਏਕ ਮਿਸਤਾਨ ਪਾਨ ਲਾਵਤ ਮਹਾਂਪ੍ਰਸਾਦ, ਏਕ ਗੁਰਸਿੱਖ ਗੁਰਪੁਰਬ ਕੇ ਸਿੱਖਣ ਬੁਲਾਵੇ, ਪਰ ਹੁਣ ਗੜਬੜ ਹੋ ਗਈ। ਤੇ ਇਸ ਦਾ ਨਾਮ ਮਹਾਂਪ੍ਰਸ਼ਾਦ ਸਭ ਤੋਂ ਪਹਿਲਾਂ, ਫਿਰ ਇਹਦਾ ਨਾਮ ਚੱਲਿਆ ਪੰਚਾਮ੍ਰਿਤ। ਪੰਜ ਚੀਜ਼ਾਂ ਦਾ ਬਣਿਆ ਹੋਇਆ ਅੰਮ੍ਰਿਤ ਰੂਪ ਪਦਾਰਥ, ਉਹਦਾ ਨਾਮ ਪੰਚਾਮ੍ਰਿਤ। ਪੰਜ ਚੀਜ਼ਾਂ ਕਿਹੜੀਆਂ ਸੀ? ਉਹਦੇ ਚ ਦੋ ਪੱਧਤੀਆਂ ਨੇ, ਇਹਦੇ ਚ ਇਹਦੇ ਵਿੱਚ ਸਾਸ ਜੀ ਕੜਾਹ ਪ੍ਰਸ਼ਾਦ ਕੀ ਵਿਧ ਸੁਣ ਲੀਜੈ, ਲੇਪਨ ਆ ਕੇ ਬਹੁਕਰ ਦੀਜੈ, ਮਾਂਜਨ ਕਰ ਭਾਂਜਨ ਤੋਂ ਬੀਜੈ, ਕਰ ਇਸ਼ਨਾਨ ਪਵਿੱਤਰ ਹੋਏ ਵਾਹਿ, ਵਾਹਿਗੁਰੂ ਬਿਨ ਅਵਰ ਨਾ ਕਹੇ। ਇਹ ਤਾਂ ਸਭ ਕਾਗਜ਼ਾਂ ਚ ਰਹਿ ਗਈਆਂ, ਹੁਣ ਗੱਲਾਂ ਕਿਹੜਾ ਮੰਨਦਾ ਹੁੰਦਾ ਇਹਨਾਂ ਨੂੰ। ਕੜਾਹ ਪ੍ਰਸ਼ਾਦ ਦੀ ਤਾਂ ਮਰਿਆਦਾ ਹੀ ਖਤਮ ਹੋ ਗਈ, ਟਾਈਮ ਹੀ ਨਹੀਂ ਹੈ ਕੜਾਹ ਪ੍ਰਸ਼ਾਦ ਬਣਾਉਣ ਦਾ, ਛੇਟੀ ਛੇਟੀ ਕੰਮ ਕਰਨਾ ਹੁੰਦਾ ਸਾਰਾ। ਕੜਾਹ ਪ੍ਰਸ਼ਾਦ ਦੀ ਇੱਕ ਮਰਿਆਦਾ ਵੀ ਚਾਸ ਲਹਿਦੇ ਚੁੱਲ੍ਹੇ ਤੇ ਬਣਾਈ ਵੀ ਹੋਵੇ, ਫਿਰ ਪੁਣ ਕੇ ਰੱਖੀ ਹੋਵੇ ਪਾਉਣ ਤੋਂ ਪਹਿਲਾਂ। ਔਰ ਇੱਕ ਇਹਦੇ ਚ ਬੜਾ ਤਕਨੀਕ ਹੈ ਹੋਰ ਵੀ, ਚਾਸ ਉਨੀ ਗਰਮ ਚਾਹੀਦੀ ਹੈ ਜਿੰਨੀ ਘੀ ਦੇ ਵਿੱਚ ਉਸ ਵੇਲੇ ਹੀਟ ਉਹਦੇ ਆਟੇ ਨੂੰ ਮਿਲ ਰਹੀ ਹੈ ਨਾ, ਘੀ ਤੇ ਆਟਾ ਜਿੰਨਾ ਗਰਮ ਨਾ ਉਸ ਵੇਲੇ ਉਨਾ ਗਰਮ ਚਾਸ ਚਾਹੀਦੀ ਹੈ। ਤੇ ਹੁਣ ਤਾਂ ਠੰਡੇ ਪਾਣੀ ਵਾਲੇ ਸਰ ਜਾਂਦੇ। ਮੈਂ ਦੇਖਿਆ ਕਈ ਸਿੰਘ ਚੀਨੀ ਉਹ ਕਹਿੰਦੇ ਵਿੱਚੇ ਠਾ ਦੇ ਕੇ ਮਾਰੀ ਬਾਟੀ ਚੀਨੀ ਦੀ, ਕਹਿੰਦੇ ਵਿੱਚੇ ਰਲ ਗਈ ਰਲਾਉਣੀ ਹੋਈ ਆ ਤੇ ਪਾਣੀ ਠੰਡਾ ਤੇ ਘੀ ਇੱਕ ਪਾਸੇ। ਤੇ ਕਈਆਂ ਨੇ ਤਾਂ ਕੜਾਹ ਪ੍ਰਸ਼ਾਦ ਦੀ ਥਾਂ ਤੇ ਲੇਟੀ ਪ੍ਰਸ਼ਾਦ ਬਣਾਇਆ ਵਾ ਹੁੰਦਾ, ਲੈਂਦੇ ਹੀ ਨਹੀਂ ਹੱਥਾਂ ਤੋਂ। ਕਈਆਂ ਨੇ ਫਿਰ ਸਾਧ ਸੁਣ ਜੀ ਗਰਮ ਗਰਮ, ਮੈਂ ਜ਼ਿੰਦਗੀ ਚ ਦੁੱਖ ਭੋਗਿਆ ਇੱਕ ਵਾਰੀ, ਸੱਚੀ ਗੱਲ ਹੈ, ਹਜ਼ਮ ਚ ਪ੍ਰਸ਼ਾਦ ਵਰਤਾਉਣ ਲੱਗੇ, ਮੈਂ ਹੱਥ ਕਰਤਾ ਇਸ ਤਰ੍ਹਾਂ। ਉਹ ਪਹਿਲਾਂ ਤਾਂ ਉਹਦੇ ਹੱਥਾਂ ਦੇ ਨਾਲ ਲਿਆ, ਚਲੋ ਉਹਨੇ ਤਾਂ ਝਟਕਾ ਦੇ ਮਾਰ ਕੇ ਲਾਹਤਾ ਇਸ ਤਰ੍ਹਾਂ, ਜੇ ਵਾਧੂ ਦੀ ਚੀਜ਼ ਲਾਹੀਦੀ ਹੈ। ਇਹ ਮਾੜੀ ਕਿਸਮ ਮੇਰੇ ਹੱਥਾਂ ਤੇ ਚਿੰਬੜ ਗਿਆ, ਮੈਂ ਇੱਧਰ ਉੱਧਰ ਹਲਾ ਮੈਂ ਹਿੱਲੇ ਹੀ ਨਾ ਹਾਂ ਤਾਂ ਜੰਮ ਗਿਆ, ਮੇਰੀਆਂ ਤਲੀਆਂ ਫੂਕ ਦਿੱਤੀਆਂ ਦੋਨੇ। ਉਹ ਮੈਂ ਕਿਹਾ ਭਾਈ ਸਾਹਿਬ ਰੁਕ ਜਾ, ਮੈਂ ਕਿਹਾ ਤੂੰ ਤਾਂ ਆਪਣੇ ਹੱਥਾਂ ਨੂੰ ਬਚਾ, ਚਮਚਾ ਚਮਚੇ ਲੈ ਲੈ, ਤੂੰ ਤਾਂ ਬਚਾ ਕਰ ਆਪਣਾ, ਸਾਡਾ ਦੋਨੋਂ ਰੱਬ ਰੱਖਿਆ, ਮੇਰੀ ਤਾਂ ਫੂਕ ਤੇ ਹੋਣੇ ਇਹਦੇ ਵੀ ਫੂਕੇਗਾ, ਹੋਰ ਤੈਨੂੰ ਕਿਹਨੇ ਕਹਿਤਾ ਇਹ ਵੀ ਇੰਨਾ ਗਰਮ ਵਰਤਾਈਦਾ, ਇਹਦੀ ਮਰਯਾਦਾ ਹੈ। ਕਿਤੇ ਕੜਾਹ ਪ੍ਰਸ਼ਾਦ ਦੀ ਕਥਾ ਸੁਣਾ ਦੂੰ ਤੁਹਾਨੂੰ, ਫਿਰ ਦੇਖ ਲਿਓ ਬਹੁਤ ਲੰਬੀ ਚੌੜੀ ਹੈ। ਕਿਤੇ ਡੇਢ ਘੰਟਾ ਚਾਹੀਦਾ ਕੜਾਹ ਪ੍ਰਸ਼ਾਦ ਵਾਸਤੇ, ਕਿਵੇਂ ਬਣਾਈਦਾ, ਕਿਵੇਂ ਵਰਤਾਈਦਾ, ਕੀ ਮਹੱਤਵ ਹੈ, ਕਦੋਂ ਪਹਿਲਾਂ ਬਣਿਆ ਸੀ, ਇਹ ਸਭ ਗੁਰੂ ਨੇ ਲਿਖਿਆ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਸੋ ਇਸ ਕਰਕੇ ਪੰਜ ਚੀਜ਼ਾਂ ਦਾ ਬਣਿਆ, ਜਿਹਦੇ ਘਿਓ ਮੈਡਾ ਤੇ ਖੰਡ ਤਿੰਨੇ ਚੀਜ਼ਾਂ ਦਾ, ਇਹ ਹੋ ਗਈਆਂ। ਤੇ ਫਿਰ ਇਹਦੇ ਵਿੱਚ ਸਾਧ ਸੁਣ ਜੀ ਤਿੰਨਾਂ ਚੀਜ਼ਾਂ ਦੇ ਇੱਕ ਹੁਣ ਪਾਣੀ ਹੋ ਗਿਆ, ਚਾਰ ਹੋ ਗਈਆਂ, ਪੰਜਵੀਂ ਕਹਿੰਦੇ ਅੱਗ ਦੇ ਸੇਕ ਨਾਲ ਪੱਕਦਾ। ਇੱਕ ਤਾਂ ਇਹ ਪੱਧਤੀ ਹੈ ਵੀ ਪੰਜ ਹੋ ਗਿਆ, ਪੰਜਾਂ ਅੰਮ੍ਰਿਤਾਂ ਬਣ ਗਿਆ। ਇੱਕ ਥਾਂ ਇਹ ਲਿਖਿਆ ਹੋਇਆ ਵੀ ਪੁਰਾਣੇ ਸਮੇਂ ਚ ਗੁਰਸਿੱਖ ਦੁੱਧ ਦਾ ਛਿੱਟਾ ਮਾਰਦੇ ਸੀ ਵਿੱਚ ਥੋੜਾ ਜਿਹਾ, ਉਹਨੂੰ ਸਾਧ ਸੁਣ ਜੀ ਦੁੱਧ ਨੂੰ ਅੰਮ੍ਰਿਤ ਰੂਪ ਮੰਨਿਆ। ਸੋਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੇ ਧਰੀ, ਦੁੱਧ ਨੂੰ ਅੰਮ੍ਰਿਤ ਮੰਨਿਆ ਨਾ, ਇਸ ਕਰਕੇ ਪੰਚਾਮ੍ਰਿਤ। ਚਲੋ, ਤੇ ਇਸ ਦਾ ਇੱਕ ਨਾਮ ਹੈ ਮੋਹਨ ਭੋਗ, ਤੇ ਇੱਕ ਨਾਮ ਸਾਧ ਸਿੰਘ ਜੀ ਪੰਜਵਾਂ ਨਾਮ ਹੈ ਇਹਦਾ ਕੁਣਕਾ। ਕੁਣਕਾ ਕਾਹਦੇ ਕਹਿੰਦੇ ਸੀ ਭਾਈ, ਕੁਣਕਾ ਕਿਣਕੇ ਤੋਂ ਬਣਿਆ। ਤੇ ਗੁਰਸਿੱਖ ਕਹਿੰਦੇ ਸੀ ਵੀ ਮੂੰਹ ਦੇ ਵਿੱਚ ਪਾਇਆ, ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਪ੍ਰਸਾਦ ਕਿਰਪਾ ਹੈ ਇਹਦੇ ਵਿੱਚ ਗੁਰੂ ਦੀ, ਤੇ ਲਾਲਚ ਨਹੀਂ ਸੀ ਕਰਦੇ, ਕਹਿੰਦੇ ਕਿਣਕਾ ਮਾਤਰ ਦਿਓ, ਕਿਣਕੇ ਤੇ ਕੁਣਕਾ ਬਣ ਗਿਆ। ਗਿਆਨੀ ਗਿਆਨ ਸਿੰਘ ਨੇ ਇਹ ਲਿਖਿਆ, ਕਹਿੰਦੇ ਜਦੋਂ ਮਹਾਰਾਜ ਨੇ ਕਿਰਪਾਨ ਦੇ ਵਿੱਚੋਂ ਮਿਆਨ ਦੇ ਚ ਕੱਢੀ ਨਾ ਸ੍ਰੀ ਸਾਹਿਬ, ਕਹਿੰਦੇ ਜੋ ਛਕਾਉਏ ਕੁਣਕੇ ਕੇ ਭਾਗ ਗਏ ਇੱਕ ਠੁਣਕੇ ਸੇ, ਨਟ ਗਏ ਸਾਰੇ ਕੜਾ ਕੁੜੂ ਛਕਣ ਵਾਲੇ, ਕੁਣਕਾ ਛਕਣ ਵਾਲੇ। ਐ ਦੇ ਪੰਜ ਨਾਨ ਇਉਂ ਪੰਚਾਮ੍ਰਿਤ ਮਹਾਰਾਜ ਸਾਹਿਬ ਨੇ ਤੇ ਅੰਮ੍ਰਿਤ ਰੂਪ ਕੜਾ ਪ੍ਰਸ਼ਾਦ ਬਣਾਇਆ ਹੈ ਜੀ।
ਨਰਗਨ ਮਿਲੇ ਸਭਨ ਵਰਤਾਇਓ,
ਮਹਾਰਾਜ ਸਾਹਿਬ ਗੁਰੂ ਨਾਨਕ ਦੇ ਘਰ ਦੇ ਅਕਾਲ ਪੁਰਖ ਦੇ ਨਿਮਿਤ ਬਣਾਉਣਾ ਤੇ ਅਕਾਲ ਪੁਰਖ ਨੂੰ ਅੰਮ੍ਰਿਤ। ਮਹਾਂਪੁਰਖਾਂ ਨੇ ਇੱਕ ਵਾਰੀ ਕਿਰਪਾਨ ਦੀ ਕਥਾ ਸੁਣਾਈ ਸੀ, ਡੇਢ ਘੰਟਾ ਮੈਂ ਨਾਲ ਕਰਾਈ ਕਥਾ, ਤੇ ਪਹਿਲੀ ਵਾਰ ਦੇਖਿਆ ਵੀ ਇਹ ਕਿਰਪਾਨ ਤਾਂ ਕਿਰਪਾਨ ਦੁਆਰਾ ਭੋਗ ਲਵਾਇਆ ਜਾਂਦਾ, ਇਹ ਅਕਾਲ ਪੁਰਖ ਦੀ ਜੀਭ ਮੰਨੀ ਜਾਂਦੀ ਹੈ। ਸਾਧ ਸਿੰਘ ਜੀ ਅਕਾਲ ਪੁਰਖ ਨੇ ਜਿੱਥੇ 24 ਅਵਤਾਰਾਂ ਦੀ ਗੱਲ ਹੈ ਉੱਥੇ ਇੱਕ ਵਾਰੀ ਕਿਰਪਾਨ ਦਾ ਅਵਤਾਰ ਧਾਰਨ ਕੀਤਾ ਸੀ, ਕਿਰਪਾਨ ਦੀ ਸ਼ਕਲ ਬਣ ਕੇ ਆਇਆ ਸੀ ਅਕਾਲ ਪੁਰਖ। ਇਸ ਕਰਕੇ ਭਾਈ ਬਾਕੀ ਜਿੱਡੇ ਮਰਜ਼ੀ ਹਥਿਆਰ ਬਣ ਜਾਣ, ਸਿੱਖ ਦੇ ਕੋਲ ਜੋ ਕਿਰਪਾਨ ਦੀ ਮਹੱਤਤਾ ਇਹ ਨਹੀਂ ਹੋਰ ਹੋ ਸਕਦੀ। ਕਿਰਪਾਨ ਬਹਾਨਦਾਰੀਆਂ ਕਰੋੜ ਭਾਵ ਡਾਰੀਆਂ, ਤੇ ਜਿਹੜਾ ਕਿਰਪਾਨ ਦੁਆਰਾ ਭੋਗ ਲੱਗਦਾ ਹੈ ਇਹ ਸਾਧ ਸਿੰਘ ਜੀ ਫਿਰ ਇਸ ਤਰ੍ਹਾਂ ਹੈ। ਪਰ ਕਈ ਵਾਰੀ ਜਿਹੜੇ ਮੂਰਖ ਬੰਦੇ ਨੇ ਉਹਨਾਂ ਦਾ ਹਿਸਾਬ ਕਿਤਾਬ ਕੁਛ ਹੋ ਰਹੀ ਹੈ, ਉਹ ਸ਼ੰਕਾ ਸ਼ੁੰਕਾ ਵੀ ਬਹੁਤ ਸਾਰੀਆਂ ਕਰ ਲੈਂਦੇ ਨੇ ਤੇ। ਪਰ ਕਿਰਪਾਨ ਅਕਾਲ ਪੁਰਖ ਦਾ ਸਰੂਪ ਮੰਨ ਕੇ ਇਹ ਗੁਰੂ ਸਾਹਿਬਾਂ ਨੂੰ ਬ੍ਰਹਮਾਨ ਹੋਇਆ, ਪਹਿਲਾਂ ਪੰਜੇ ਦਾ ਭੋਗ ਲੈਦੇ ਮਾਰੇ ਪੰਜਾਂ ਲਾ ਦਿੰਦੇ ਸੀ, ਤੇ ਇਸ ਤਰ੍ਹਾਂ ਹੁੰਦਾ ਰਿਹਾ। ਤੇ ਮਹਾਰਾਜ ਸਾਹਿਬ ਨੇ ਫਿਰ ਖੁੱਲਾ ਵਰਤਾ ਦਿੱਤਾ ਹੈ ਗਫਲ
ਸੁਣ ਕਰ ਪਿੱਖ ਕਰ ਗੁਰ ਆਗਮਨੋ,
ਤੇ ਗੁਰੂ ਸਾਹਿਬ ਜੀ ਦਾ ਆਗਮਨ ਆਉਣਾ ਸੁਣ ਕੇ, ਤੇ ਦੇਖੋ ਅੱਖਰ ਹੋਈ ਨੇ। ਜੇ ਟਹਿਲ ਸਿੰਘ ਦੀ ਇਹ ਅੱਖਰਾਂ ਦਾ ਜਾਣੂ ਨਾ ਹੁੰਦਾ ਫਿਰ ਕੀ ਕਹਿਣਾ ਸੀ ਆਗਮਨ, ਫਿਰ ਵੀ ਅੱਖਰ ਤਾਂ ਹੋਈ ਨੀ, ਅੱਖਰ ਤਾਂ ਨੀ ਬਦਲਿਆ ਮੈਂ ਕੋਈ, ਆ ਕਰਕੇ ਗਮਨ ਕਰਕੇ ਚਲੇ ਗਏ, ਆਗਮਨ ਆ ਗਏ। ਮਹਾਰਾਜ ਦਾ ਆਉਣਾ ਸੁਣੇ ਅਰਥ ਦਾ ਇੰਨੇ ਨਾਲ ਫਰਕ ਪੈ ਜਾਂਦਾ, ਆਗਮਨ ਆਉਣਾ ਸੁਣ ਕੇ ਮਹਾਰਾਜ ਦਾ।
ਜਿਸ ਪ੍ਰੋਗਰਾਮ ਹੋ ਤੋ ਸਿੱਖ ਭਵਨ,
ਜਿਹੜਾ ਵੀ ਨਗਰ ਦੇ ਵਿੱਚ ਸਿੱਖਾਂ ਦੇ ਘਰ ਸੀ ਜਦੋਂ ਲੱਗਿਆ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਹੋਏ
ਨਰ ਨਾਰੀ ਆਨੰਦ ਬਿਲੰਦੇ
ਸਿੱਖ ਸੀ ਭਾਵੇਂ ਸਿੱਖਣੀਆਂ ਬਾਬੇ ਆਨੰਦ ਦੇ ਸਹਿਤ ਹੋ ਗਏ ਵੀ ਮਹਾਰਾਜ ਦੇ ਦਰਸ਼ਨ ਕਰੀਏ
ਮਿਲ ਮਿਲ ਜਹ ਕਹਿ ਭੇ ਸਿੱਖ ਬ੍ਰਿੰਦੇ
ਮਿਲ ਮਿਲ ਕੇ ਸਾਰੇ ਸਿੱਖ ਇਕੱਠੇ ਹੋ ਗਏ
ਦਰਸ਼ਨ ਹਿਤ ਉਤਲਾਵਤ ਆਏ
ਉਤਲਾਵਤ ਦਾ ਮਤਲਬ ਹੈ ਕਾਹਲੀ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਜਲਦੀ ਚਲੀਏ ਜੀ ਗੁਰੂ ਸਾਹਿਬ ਕਿਤੇ ਪਹਿਲੇ ਨਾ ਚਲੇ ਜਾਣ ਦਰਸ਼ਨ ਕਰ ਲਈਏ
ਮਨੋ ਅਮੀ ਸਰ ਮੁਰਮੇ ਪਾਏ
ਮਨ ਨੂੰ ਕਿਸੇ ਮਰੇ ਹੋਏ ਬੰਦੇ ਦੇ ਜਿਵੇਂ ਸਾਸ ਜੀ ਮੂੰਹ ਦੇ ਵਿੱਚ ਅਮੀ ਨਾਮ ਅੰਮ੍ਰਿਤ ਹੈ ਤੇ ਉਹਦੇ ਸਰਦਰਸ਼ ਲੱਗਿਆ ਉਹਦੇ ਸਦਰਸ਼ ਗੁਰੂ ਦਾ ਦਰਸ਼ਨ ਹੈ ਜਿਵੇਂ ਮਰੇ ਨੂੰ ਅੰਮ੍ਰਿਤ ਮਿਲ ਜਾਏ ਸਿੱਖ ਨੂੰ ਵਾਸਤਾ ਸਿੰਘ ਜੀ ਗੁਰੂ ਦਾ ਦਰਸ਼ਨ ਐਸਾ ਹੈ
ਜਿਨ ਕੋ ਸੁਨਤ ਦੂਰ ਤੇ ਦੂਰ
ਹੁਣ ਸਿੱਖ ਗੱਲਾਂ ਕਰਦੇ ਨੇ ਕਹਿੰਦੇ ਬਈ ਜਿਹੜੇ ਗੁਰੂ ਨੂੰ ਆਪਾਂ ਸੁਣਦੇ ਹੁੰਦੇ ਸੀ ਵੀ ਬਹੁਤ ਦੂਰ ਆਪਾਂ ਤਾਂ ਯੂਪੀ ਚ ਰਹਿੰਦੇ ਹਾਂ ਬਈ ਅੰਮ੍ਰਿਤਸਰ ਰਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਆਪਾਂ ਸੁਣਦੇ ਸੀ ਨਾ ਬੜੀ ਦੂਰ ਹਨ
ਹਮ ਭਾਗਨ ਕਰ ਆਏ ਹਦੂਰ
ਉਹ ਸਾਡੇ ਭਾਗ ਜਗਾਉਣ ਵਾਸਤੇ ਮਹਾਰਾਜ ਆ ਗਏ ਚੱਲ ਕੇ ਆਪ ਗੰਗਾ ਚੱਲ ਕੇ ਆ ਗਈ ਕਰ ਲੋ ਇਸ਼ਨਾਨ ਮਹਾਰਾਜ ਆਪ ਆ ਗਏ ਸਾਡੇ ਇਲਾਕੇ ਵਿੱਚ
ਧਰਤਰ ਆ ਗਏ ਪੁੰਜਿਆ ਕੋਰ
ਮਹਾਰਾਜ ਸਾਹਿਬ ਜੀ ਦੇ ਅੱਗੇ ਧਰ ਧਰ ਕੇ ਕਿਸੇ ਨੇ ਕੁਝ ਲਿਆਂਦਾ ਕੋਈ ਵਸਤਰ ਲਿਆਉਂਦਾ ਕੋਈ ਸਾਸ ਨੀ ਮਾਇਆ ਲਿਆਉਂਦਾ ਕੋਈ ਦੁੱਧ ਲਿਆਉਂਦਾ ਕੋਈ ਕੁਛ ਲਿਆਉਂਦਾ ਅਕੋਰ ਨਾਮ ਭੇਟਾ ਦਾ ਹੁੰਦਾ ਦੀਜਾ ਪ੍ਰਾਣ ਅਕੋਰ ਕੁਰਬਾਣੀ ਚ ਬਹੁਤ ਸ਼ਬਦ ਆਉਂਦਾ ਹੈ ਤੇ ਇਉਂ ਫਿਰ ਭੇਟਾ ਰੱਖ ਰੱਖ ਕੇ
ਚਰਨ ਕਮਲ ਬੰਦੇ ਕਰ ਜੋਰ
ਮਹਾਰਾਜ ਦੇ ਚਰਨਾਂ ਨੂੰ ਜਿਹੜੇ ਕਮਲਾਂ ਦੀਆਂ ਪੰਖੜੀਆਂ ਵਰਗੇ ਸੁੰਦਰ ਔਰ ਪਿਆਰੇ ਚਰਨ ਕਮਲ ਉਹਨਾਂ ਨੂੰ ਕਮਲਾਂ ਦੇ ਨਾਲ ਤੁਲਨਾ ਦਿੱਤੀ ਹੈ ਕਰ ਜੋਰ ਹੱਥ ਜੋੜ ਕਰਕੇ
ਜਸ ਜਸ ਕਰੇ ਕਾਮਨਾ ਪਾਵੇ
ਜਸ ਜਸ ਕਰੇ ਜਿਸ ਤਰ੍ਹਾਂ ਦੀ ਵੀ ਕੋਈ ਸਿੱਖ ਕਾਮਨਾ ਕਰਦਾ ਸੀ ਜਸ ਜਸ ਕਰੇ ਕਾਮਨਾ ਪਾਵੇ ਉਹੀ ਪ੍ਰਾਪਤ ਹੋ ਜਾਂਦੇ ਸੀ
ਦਰਸ਼ਨ ਤੇ ਨਿਰਮਲ ਬਣ ਜਾਵੇ
ਦਰਸ਼ਨ ਕਰਨ ਦੇ ਨਾਲ ਹੋਵੇ ਸਿਫਤ ਕਸਮ ਦੀ ਨੋਰੀ ਅਰਸ ਹੋ ਗੁਰਸੋਂ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਾਂ ਇੱਕ ਜਨਮ ਦੀ ਕੀ ਜਨਮਾਂ ਜਨਮਾਤਰਾਂ ਦੀ ਕੱਟੀ ਜਾਂਦੀ ਹੈ ਤੋ ਇਸ ਕਰਕੇ ਸਾਧ ਸਿੰਘ ਜੀ ਜਿਹੜੇ ਇਸ ਤਰ੍ਹਾਂ ਦਾ ਨਾਸਤਕ ਪ੍ਰਚਾਰ ਹੋਣ ਲੱਗ ਗਿਆ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਨ ਨਾਲ ਨੀ ਤੁਹਾਨੂੰ ਬਲ ਮਿਲਣਾ ਪ੍ਰਚਾਰ ਹੁੰਦਾ ਹੈ ਇਹ ਕਦੇ ਮੈਂ ਕਹਿੰਦਾ ਸਲੋਕ ਭੁੱਲੇ ਗਿਆ ਨੀ ਉਹਨਾਂ ਨੂੰ ਦੇਖੋ ਇੰਨੀ ਵਾਰ ਪੜਿਆ ਜਾਂਦਾ ਹੁਕਮਨਾਮਾ ਲੈਣ ਲੱਗੇ ਗ੍ਰੰਥ ਸਿੰਘ ਆਮ ਹੀ ਪੜ੍ਹਦੇ ਹੈ ਪਰ ਇਹਨਾਂ ਦੇ ਸਿਰ ਦੇ ਉੱਤੇ ਦੀ ਲੰਘ ਜਾਂਦਾ ਵੀ ਮਹਾਰਾਜ ਸਾਹਿਬ ਕਹਿੰਦੇ ਦਰਸ਼ਨ ਕਰਨ ਦੇ ਜਨਮਾਂ ਜਨਮਾਤਰਾਂ ਦੀ ਉਹ ਫਿਰ ਪ੍ਰਮਾਣ ਦੇ ਕੇ ਡਰਾਉਂਦੇ ਆ ਕਹਿੰਦੇ ਦੇਖੋ ਲਿਖਿਆ ਨੀ ਸਤਿਗੁਰੂ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਤੇ ਜਿਹੜੇ ਅਣਜਾਣ ਸਾਡੇ ਕਿ ਹਾਂ ਵੀ ਗਿਆਨ ਜੀ ਗੱਲ ਤਾਂ ਠੀਕ ਕਹਿੰਦਾ ਸਹੀ ਗੱਲ ਹੈ ਤੇਰੀ ਸਹੀ ਕਿੱਥੇ ਹੈ ਪੂਰੀ ਉਹ ਗਲਤ ਹੈ ਇਹਨੂੰ ਵਿਚਾਰ ਜੇਤਾ ਜਗਤ ਸੰਸਾਰ ਕਿਹਾ ਜੇਤਾ ਜਿਹੜੇ ਨਿਸ਼ਦਕ ਨ ਉਹ ਜਿੰਨਾ ਮਰਜ਼ੀ ਦੇਖੀ ਜਾਣ ਮਹਾਰਾਜ ਦੇ ਦਰਸ਼ਨ ਕਰੀ ਜਾਣ ਉਹਨਾਂ ਨੂੰ ਕੀ ਬਣੂਗਾ ਉਹਨਾਂ ਦੀ ਮੁਕਤੀ ਨਹੀਂ ਹੁੰਦੀ ਸਿੱਖ ਦੀ ਭਾਵਨਾ ਦੇ ਨਾਲ ਉਹਦੇ ਨੇਤਰ ਤੇ ਇਸ ਕਰਕੇ ਸਾਧ ਸਿੰਘ ਜੀ ਦਰਸ਼ਨ ਨੇਤਰ ਵੀ ਸਫਲੇ ਤੇ ਉਹਦੀ ਜਨਮਾਂ ਜਨਮਾਤਰਾਂ ਦੀ ਮੈਲ ਕੱਟ ਹੁੰਦੀ ਹੈ ਇਹ ਸਿੱਖਾਂ ਦੀ ਬਾਤ ਇਹ ਤਾਂ ਨਾਸਤਕ ਦੇਖਦੇ ਜਿਹੜੇ ਮਹਾਰਾਜ ਨੂੰ ਮਤਾ ਵੀ ਨਹੀਂ ਟੇਕਦੇ ਕਈ ਤੇ ਉਹਨਾਂ ਨੂੰ ਕੁਛ ਨਹੀਂ ਮਿਲਦਾ ਨਾਸਤਕਾਂ ਨੂੰ ਆਸਤਕਾਂ ਨੂੰ ਮਿਲਦਾ ਹੈ
ਸਤਨਾਮ ਸਿਮਰਨ ਲਿਵ ਲਾਗੇ
ਲਿਵ ਨਾਮ ਸਾਧ ਸਿੰਘ ਜੀ ਇਹ ਗੁਰਬਾਣੀ ਚ ਵੀ ਸਾਚੀ ਲਿਵੈ ਬਿਨਦੇ ਮਾਣੀ ਦੇ ਮਾਣੀ ਲਿਵੈ ਵਜੋਂ ਕਿਆ ਕਰੇ ਵਿਚਾਰੀਆ ਇਹ ਪਦ ਸਮਝਣ ਵਾਲੇ ਹੁੰਦੇ ਨੇ ਵੀ ਲਿਵ ਕਿਹਨੂੰ ਕਹਿੰਦੇ ਹੈ ਅੰਤਸ਼ ਕਰਨ ਦੀ ਇਕਾਗਰਤਾ ਰੂਪ ਬਿਰਤੀ ਦਾ ਨਾਮ ਲਿਵ ਹੈ ਇਕਾਗਰ ਹੋ ਕੇ ਜੁੜ ਗਿਆ ਜਿਹੜਾ ਅੰਦਰਲਾ ਸਾਡਾ ਉਹਨੂੰ ਲਿਵ ਕਹਿੰਦੇ ਹੈ ਲਿਵ ਲੱਗੇ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰੂ ਸਿਉ ਮਨ ਮਾਨਿਆ ਤੋ ਇਸ ਕਰਕੇ ਸਾਧ ਸਿੰਘ ਜੀ ਉਹ ਇਉਂ ਲਿਵ ਲੱਗੀ ਨਾਮ ਜਪਦੇ ਨਾਮ ਸਿਮਰਨ ਕਰਦੇ ਹੋਏ ਇਹ ਲਿਵ ਬਿਰਤੀ ਲੱਗੀ ਹੈ ਉਸ ਨੂੰ ਉਹਨਾਂ ਦੇ
ਜਿਨ ਮਨ ਸੁਪਤ ਭਗਤ ਮੈਂ ਜਾਗੇ
ਬੱਲਾ ਉਹ ਸੋਨੂ ਹੈ ਵਧੀਆ ਕੋਈ ਫੁੱਲ ਜਾ ਬਣ ਕੇ ਆ ਗਿਆ ਚੰਗਾ ਤੂੰ ਵੀ ਆ ਗਿਆ ਜੇ ਕਥਾ ਚ ਉੱਥੇ ਸੁਭਾ ਜਾਮੇ ਕਿਤੇ ਦਰਸ਼ਨ ਹੁੰਦੇ ਤੇਰੇ ਤੋਂ ਆਇਆ ਕਰ ਕਥਾ ਦੇ ਵਿੱਚ ਆਇਆ ਕਰ ਤੇਰੀ ਅਕਲ ਵੀ ਸ਼ਕਲ ਵੀ ਸਭ ਬਦਲ ਜੋ ਮਹਾਰਾਜ ਗੁਰਸਿੱਖੀ ਦਾ ਦਾਨ ਦੇ ਦਿੰਦੇ ਹੁੰਦੇ ਆ ਹਾਂਜੀ
ਭਾਈ ਪੀਰ ਗੁਰ ਕੇ ਚੌ ਫੇਰੇ
ਮਹਾਰਾਜ ਦੇ ਚਾਰ ਛਪੇਰੇ ਬੜੀ ਭੀੜ ਲੱਗੀ ਹੋਈ ਹੈ ਜਿਵੇਂ ਚੰਦਰਮਾ ਦੇ ਦੁਆਲੇ ਤਾਰਿਆਂ ਦੀ ਭੀੜ ਲੱਗੀ ਹੋਈ ਹੈ ਐ ਸਿੱਖਾਂ ਦੀ ਭੀੜ ਲੱਗੀ ਹੈ।
ਆਵਤ ਗਮਨ ਚੌ ਦਿਸ ਕੇਰੇ,
ਆਉਂਦੇ ਕਿਥੋਂ ਨਾ ਗਮਨ ਤੇ ਚੌ ਦਿਸ, ਪੂਰਬ ਪੱਛਮ ਉੱਤਰ ਦੱਖਣ, ਜਿਹਨੂੰ ਈਸਟ ਵੈਸਟ ਨੌਰਥ ਜਾਂ ਕਹੀ ਜਾਣੇ ਤੁਸੀਂ ਕਸੂਟੇ ਦੇ ਨਾਮ ਤੁਹਾਡੇ, ਉਹ ਐ ਚਾਰ ਦਿਸ਼ਾ ਜਿਹੜੀਆਂ ਪੂਰਬ ਪੱਛਮ ਉੱਤਰ ਦੱਖਣ ਤੇ ਆਉਂਦੇ ਹਨ।
ਸੋ ਜਸ ਬਖਾਨਤ ਜਹਿ ਕਹਿ ਜਾਤੇ,
ਜਦੋਂ ਜਾਂਦੇ ਨਾ ਕਿੰਨਾ ਜਸ ਕਹਿੰਦੇ ਦੇਖਿਆ ਬਈ ਮਹਾਰਾਜ ਦੇ ਦਰਸ਼ਨ ਕਰਕੇ, ਕਹਿੰਦੇ ਮੇਰੀ ਆਹ ਕਾਮਨਾ ਪੂਰੀ ਹੋ, ਉਹ ਕਹਿੰਦਾ ਮੇਰੀ ਬਿਮਾਰੀ ਹਟ ਗਈ, ਉਹ ਕਹਿੰਦਾ ਮੈਨੂੰ ਇੰਨੇ ਪਿਆਰੇ ਲੱਗੇ ਮਹਾਰਾਜ ਜਿਹੜੀ ਕੋਲੇ ਰਹੀ ਜਾਈਏ ਆਪਾਂ, ਆਹ ਜਸ ਕਰਦੇ ਹੋਏ ਵਾਪਸ ਜਾਂਦੇ ਨੇ। ਜੈਸਾ ਆਨੰਦ ਕਿਸੇ ਨੂੰ ਪ੍ਰਾਪਤ ਹੋਇਆ ਉਸ ਤਰ੍ਹਾਂ ਦਾ ਸਾਹ ਸੰਗੀਤ ਆਨੰਦ ਪ੍ਰਾਪਤ ਕਰਦੇ ਜਾਂਦੇ
ਨੇ। ਕਾਮਨਾ ਉਰ ਹਰ ਖਾਤੇ,
ਕਾਮਨਾ ਪੂਰੀ ਹੋ ਗਈ ਫਿਰ ਖੁਸ਼ ਹੋਏ ਜਾਂਦੇ ਵੀ ਆਹ ਕਾਮਨਾ ਮਿਲ ਗਈ।
ਸ੍ਰੀ ਹਰਗੋਬਿੰਦ ਹੈ ਆਰੂੜੇ,
ਮਹਾਰਾਜ ਸਾਹਿਬ ਜੀ ਹੈ ਨਾਮ ਘੋੜੇ ਦਾ, ਘੋੜੇ ਦੇ ਉੱਤੇ ਸਵਾਰ ਹੋ ਗਏ।
ਕਰੇ ਆਖੇਰ ਬ੍ਰਿਤੀ ਬਨ ਗੂੜੇ,
ਮਹਾਰਾਜ ਸਾਹਿਬ ਜੀ ਫਿਰ ਲੋਕ ਕਹਿੰਦੇ ਵੀ ਮਹਾਰਾਜ ਅਖੇਰ ਬਿਰਤ ਵੀ ਕਰਦੇ, ਅਖੇਰ ਬਿਰਤ ਰਾਜਨ ਕੀ ਲੀਲਾ। ਜਿਹੜੇ ਸੂਬਿਆਂ ਸੇ ਕਹਿੰਦੇ ਨਹੀਂ ਨਹੀਂ ਮਹਾਰਾਜ ਕੋ ਜੀਵੀ ਹਿੱਸਾ ਥੋੜੀ ਕਰਦੇ ਹੈ, ਇਹ ਹੋਰ ਕੀ ਕਰਦੇ ਹੈ। ਮਹਾਰਾਜ ਤਾਂ ਚੁਣ ਚੁਣ ਕੇ ਜਨਮਾਂ ਦੇ ਵਿਛੜਿਆ ਹੋਇਆ ਨੂੰ ਚੁਣ ਚੁਣ ਕੇ ਉਹਨਾਂ ਦਾ ਭਲਾ ਕਰਦੇ ਨੇ। ਮਹਾਰਾਜ ਮਾਰਦਾ ਨੀ ਕਿਸੇ ਨੂੰ, ਤਾਰਦਾ ਹੈ। ਤੇ ਨਹੀਂ ਉਹ ਸ਼ੇਰਗਾਹ ਜਾ ਕੇ ਦੇਖੋ ਤੁਸੀਂ ਪੌਂਡਾ ਸਾਹਿਬ, ਵੀ ਉਹ ਜਿੱਥੇ ਸ਼ੇਰਗਾਹ ਬਣੀ ਹੋਈ ਹੈ ਦੁਆਪਰ ਦਾ ਵਿਛੜਿਆ ਹੋਇਆ ਸੀ, ਕੋਈ ਸਾਖੀਆਂ ਪ੍ਰਗਟ ਹੋ ਗਈਆਂ ਕੋਈ ਨਹੀਂ ਹੋਈਆਂ। ਮਹਾਰਾਜ ਤਾਰਦੇ ਆ, ਮਾਰਦੇ ਨਹੀਂ ਆ, ਤੇ ਲੋਕਾਂ ਨੂੰ ਲੱਗਿਆ ਵੀ ਸ਼ਿਕਾਰ ਖੇਡਦੇ ਆ। ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਫਿਰ ਤਾਰਦੇ ਹਨ ਉਹਨਾਂ ਜੀਵਾਂ ਨੂੰ।
ਬੀਨ ਬੀਨ ਕਰਕੇ ਹਰ ਮਾਰੇ,
ਬੀਨ ਬੀਨ ਚੁਣ ਚੁਣ ਕੇ ਕਿਹਦਾ ਕਿਹਦਾ ਭਲਾ ਕਰਨਾ, ਕਿਹੜਾ ਕਿਹੜੇ ਜਨਮ ਦਾ ਵਿਛੜਿਆ ਜਿਹੜਾ ਨਿਗਾਹ ਚ ਆ ਗਿਆ ਉਹਨੂੰ ਫਿਰ ਮਾਰੇ, ਉਹਦੇ ਜਿਸਮ ਨੂੰ ਮਾਰ ਕੇ ਉਹਦੀ ਰੂਹ ਨੂੰ ਸੱਚਖੰਡ ਭੇਜ ਦਿੰਦੇ।
ਸ਼ੁਕਰ ਸਸੇ ਧਾਏ ਸੰਘਾਰੇ,
ਉਹਦੇ ਵਿੱਚ ਬਹੁਤ ਸਾਰੇ ਸੂਰ ਦੀ ਜੂਨ ਪਏ ਹੋਏ ਪਿਛਲੇ ਜਨਮਾਂ ਦੇ ਵਿਛੜੇ, ਉਹਨਾਂ ਦਾ ਭਲਾ ਕਰਤਾ। ਸਾਹੇ ਦੀ ਜੂਨ ਉਹ ਤਾਂ ਦਸਵੇਂ ਜਾਮੇ ਚ ਵੀ ਦੇਖ ਲਓ ਆਪਾਂ ਜਾਣਿਆ, ਹਜ਼ੂਰ ਸਾਹਿਬ ਧਾਏ ਦੌੜ ਕਰਕੇ ਸੰਘਾਰੇ, ਵੀ ਜਾਣ ਨਹੀਂ ਦੇਣਾ ਤੇਰਾ ਤਾਂ ਭਲਾ ਕਰਨਾ ਹੀ ਹੈ ਹੁਣ।
ਪਾੜੇ ਮਿਰਗ ਜਾਨ ਨੇ ਪਾਵੇ,
ਹੁਣ ਆ ਗਈ ਘੁੰਡੀ ਹੈ। ਦੇਖੋ ਪਾੜਾ ਵੀ ਮਿਰਗ ਨੂੰ ਕਹਿੰਦੇ ਨੇ, ਮਿਰਗ ਵੀ ਮਿਰਗ ਨੂੰ ਕਹਿੰਦੇ ਨੇ, ਦੋ ਭਜਨ ਪਰ ਫਰਕ ਹੁੰਦਾ ਇਹਨਾਂ ਦਾ। ਮਿਰਗ ਤਾਂ ਹੁੰਦਾ ਹੈ ਕੱਦ ਦਾ ਵੱਡਾ, ਪਾੜਾ ਜਿਹੜਾ ਹੁੰਦਾ ਹੈ ਇਹ ਸਾਧ ਸੰਗਤ ਜੀ ਦੋ ਕੁ ਫੁੱਟ ਦਾ ਹੀ ਹੁੰਦਾ ਹੈ ਮਿਰਗ ਦੀ ਉਹ ਜਾਤੀ ਹੈ, ਉਹਦਾ ਨਾਮ ਅਲੱਗ ਹੈ, ਉਹਨੂੰ ਪਾੜਾ ਕਹਿੰਦੇ ਹੈ। ਤੇ ਇਸ ਕਰਕੇ ਪਾੜੇ ਮਿਰਗ ਜਾਨ ਇਹ ਸਾਰੇ ਜਿਹੜੇ ਮਹਾਰਾਜ ਸਾਹਿਬ ਜੀ ਦੇਖ ਕੇ,
ਤੀਰਨ ਤਰਕੈ ਤੁਪਕਨ ਘਾਵੈ,
ਜਾਣਨੇ ਪਾਵੈ ਜਾਣ ਨਹੀਂ ਦਿੰਦੇ ਫਿਰ ਜਿਹਨੂੰ ਮਹਾਰਾਜ ਨੇ ਭਲਾ ਕਰਨਾ। ਤੀਰਨ ਤਰਕੈ ਤੁਪਕਨ ਘਾਵੈ, ਤੀਰਾਂ ਦੇ ਸਾਹ ਸੰਜੀ ਵਿਛਾੜ ਮਾਰਨੀ ਤੀਰ ਦੇ ਵੇਗ ਨਾਲ, ਤਰ ਨਾਮ ਹੈ ਵੇਗ ਦਾ, ਤੀਰ ਛੱਡ ਕੇ ਜਾਂ ਫਿਰ ਤੁਪਕਨ ਨਾਲ ਬੰਦੂਕ ਦੇ, ਫਿਰ ਕਈ ਜਿਹੜੇ ਦੂਰ ਬੰਦੂਕ ਦੇ ਨਾਲ ਉਹਨਾਂ ਦਾ ਭਲਾ ਕਰ ਦਿੰਦੇ।
ਬਨ ਮੈਂ ਵਿਚਰਤ ਰਹਿਤ ਵਡੇਰੇ,
ਬੜੀ ਦੇਰ ਤੱਕ ਚੁਣ ਚੁਣ ਕੇ ਜੀਵਾਂ ਦਾ ਭਲਾ, ਕਦੇ ਮਨੁੱਖਾ ਜਾਮੇ ਦੀ ਥੋੜੇ ਨੂੰ, ਗੁਰੂ ਗੁਰੂ ਤਾਂ ਸਾਰਿਆਂ ਦਾ ਭਾਈ, ਚੁਣ ਚੁਣ ਕੇ ਸਭ ਦਾ ਭਲਾ ਕਰਦੇ ਰਹੇ।
ਸੰਗਤ ਆਏ ਥਿਰੈ ਵਿੱਚ ਡੇਰੇ,
ਸੰਗਤ ਡੇਰੇ ਆ ਕੇ ਨਿਵਾਸ ਕਰ ਲੈਂਦੀ ਹੈ। ਐਂ ਫਿਰ ਗੁਰੂ ਦੀਆਂ ਰੀਸਾਂ ਕਰਨ ਵਾਲੇ ਫਿਰ ਉਹ ਕਹਿੰਦੇ ਆ ਜੀ ਆਹ ਦੇਖੋ ਗੁਰੂ ਸਾਹਿਬ ਨੀ ਸ਼ਿਕਾਰ ਕਰਦੇ ਰਹੇ, ਤੇ ਉਹਨਾਂ ਤੇ ਹੋਰ ਤਾਂ ਹੁੰਦਾ ਨੀ, ਮੁਰਗਿਆਂ ਦਾ ਸ਼ਿਕਾਰ ਕਰੀ ਜਾਂਦੇ ਆ, ਫਿਰ ਹੋਰ ਤਾਂ ਕੁਛ ਕਰਨ ਜੋਗੇ ਹੈ ਨੀ ਵਿਚਾਰੇ, ਜਾਂ ਬੱਕਰੀ ਦਾ ਸ਼ਿਕਾਰ ਕਰ ਲੈਂਦੇ ਤੇ ਕੋਲੇ ਸਰ ਜਾਂਦੇ ਨਾ ਕਰੀ, ਪਰ ਨਹੀਂ ਭਾਈ। ਅਵਤਾਰ ਦੇ ਵਿਧਾਨ ਵਿੱਚ ਲਿਖਿਆ ਕਿ ਅਵਤਾਰੀ ਪੁਰਖ ਦੇ ਹੱਥ ਨਾਲ ਜਿਹੜਾ ਵੀ ਜੀਵ ਮਰ ਜਾਏ ਉਹਦੀ ਮੁਕਤੀ ਹੋ ਜਾਂਦੀ ਹੈ, ਨਾਮ ਜਪਣ ਦੀ ਲੋੜ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਕਹਿੰਦੇ ਉਹ ਬੇਈਮਾਨਾ ਮੇਰੀ ਮਾਰ ਤੀਰ ਦੇ ਹੇਠ ਤੋਂ ਆ ਗਿਆ ਸੀ ਉਹ ਸੂਬਾ ਸਰਹੰਦ, ਮੈਂ ਜੇ ਚਾਹੁੰਦਾ ਮੈਂ ਮਾਰ ਦੇਣਾ ਸੀ ਤੈਨੂੰ ਉੱਥੇ ਚਮਕੌਰ ਸਾਹਿਬ, ਪਰ ਤੇਰਾ ਭਲਾ ਨਹੀਂ ਕਰਨਾ, ਤੂੰ ਦੁਸ਼ਟ ਬੰਦਾ ਹੈ, ਇਸ ਕਰਕੇ ਤੈਨੂੰ ਮਾਰਿਆ ਨਹੀਂ ਹੈ। ਜਿਹੜਾ ਗੁਰੂ ਹੁਣ ਦੇਖੋ ਚਮਕੌਰ ਦੇ ਜੰਗ ਵਿੱਚ ਭਾਈ ਦਇਆ ਸਿੰਘ ਆ ਕੇ ਕਹਿੰਦਾ ਗਰੀਬ ਨਵਾਜ ਬੇਵਾਹ ਹੋ ਗਈ ਸਿੱਖਾਂ ਦੀ, ਇੱਕ ਤਾਂ ਕਈ ਦਿਨਾਂ ਦੇ ਭੁੱਖੇ ਹੈ, ਆਪ ਕਹਿ ਮਹਾਰਾਜ ਨੇ ਔਰੰਗਜ਼ੇਬ ਗੁਰਸਨੇ ਕੇ ਕਾਰੇ ਕੁੰਨ ਚਿਹਰ ਨਾਲ ਕੇ ਦਹਿ ਲੱਖ ਬਰੂ ਬਰਿਆਦ ਵੇਖਵਰ, 40 ਸਿੰਘ ਮੇਰੇ ਉਹ ਵੀ ਕਈ ਦਿਨ ਦੇ ਭੁੱਖੇ ਤੇ, ਤੇਰੀ 10 ਲੱਖ ਤੇ ਤੇਰੀ ਭੇਜੀ ਫੌਜ ਆਈ ਹੈ, ਬਾਕੀ ਉੱਥੇ ਦੀਆਂ ਭੇਡਾਂ ਹੋਰ ਬਥੇਰੀਆਂ ਸੀ ਪੰਜਾਬ ਦੀਆਂ, ਜੇ ਤਾਂ ਤੂੰ ਹੀ ਮੁਕਰ ਸਕਦਾ, ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਜਿਹਦੇ ਵੱਲ ਖੁਦਾ ਹੋਵੇ ਤੇਰੀਆਂ ਭੇਡਾਂ ਬੱਕਰੀਆਂ ਵਿੱਚ ਨੂੰ ਐਂ ਨਿਕਲ ਜਾਏ ਮੱਖਣ ਚ ਬਾਲ ਨਿਕਲ ਜਾਂਦਾ ਹੁੰਦਾ, ਮੇਰਾ ਬਾਲ ਵੀ ਗਬ ਨਹੀਂ ਹੋਇਆ, ਉੱਥੇ ਭਾਈ ਦਇਆ ਸਿੰਘ ਹੱਥ ਜੋੜ ਕੇ ਕਹਿੰਦੇ ਗਰੀਬ ਨਾ ਬੇਵਾ ਹੋ ਗਈ ਸਿੱਖਤ, ਲੜ ਰਹੇ ਹਾਂ ਪਰ ਕਰੀਏ ਵੀ ਹੈ ਹੀ ਬਾਲ। ਮਹਾਰਾਜ ਹੱਸ ਕੇ ਕਹਿੰਦੇ ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਹੁਣ ਅਸੀਂ ਕਿਰਪਾ ਕਰਕੇ ਨਾ ਤਨਖ ਸੰਭਾਲੋ, ਹੁਣ ਇੱਕ ਵਾਰੀ ਇਹਨਾਂ ਨੂੰ ਪਰੇ ਤਾਂ ਹਟਾ ਦਿਓ, ਬਾਕੀ ਕਰੀ ਜਾਵਾਂਗੇ ਜਿਹੜਾ ਕੁਛ ਹੈ ਜੋ ਹਿਸਾਬ ਕਿਤਾਬ ਕਰਨਾ ਹੈ, ਹਟਾ ਦਿਓ ਇੱਕ ਵਾਰੀ। ਕਹਿੰਦੇ ਲੈ ਇੱਕ ਤੀਰ ਮਾਰਿਆ, 10,000 ਦੁਸ਼ਮਣ ਮਾਰਿਆ, ਲਿਖਤ ਹੈ 10,000 ਇੱਕ ਤੀਰ ਨਾਲ ਢੁਕਿਆ, ਕਿਹੜਾ ਮੁਕਾਬਲਾ ਕਰ ਲੋ? ਪ੍ਰਗਟਿਓ ਮਰਦ ਗਮੜਾ ਬਰੀਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੀ ਨਹੀਂ ਰੀਸ ਹੈ। ਅਸ਼ੌਂਕੀ ਅਮਰ ਸਿੰਘ ਕਹਿੰਦਾ ਹੁੰਦਾ ਸੀ, ਮੈਂ ਨਿਆਣੇ ਹੁੰਦੇ ਨੇ ਸੁਣਿਆ ਉਹਨੂੰ, ਕੈਸਟਾ ਹੈ ਹੋਣਗੇ, ਕਹਿੰਦਾ ਨੀਲੇ ਘੋੜੇ ਵਾਲਿਆ ਵਾ ਸ਼ਹਿਰ ਜਵਾਨਾ, ਤੇਰੇ ਜੈਸਾ ਨਾ ਕੋਈ ਹੋਇਆ ਨਾ ਹੋਵਣਾ, ਵਿੱਚ ਦੋਹਾਂ ਜਹਾਨਾ ਨਹੀਂ ਹੈ ਕੋਈ ਅਦੇ ਵਰਗਾ। ਪ੍ਰਗਟਿਓ ਮਰਦ ਗਮੜਾ, ਐਸੇ ਮਹਾਰਾਜ ਸਾਹਿਬ ਜੀ ਦਾਦੇ ਪੋਤਰੇ ਗੁਰੂ ਹਰਗੋਬਿੰਦ ਸਾਹਿਬ ਦਾਦੇ ਨੇ, ਉਹਨਾਂ ਦੇ ਦਾਦੇ ਪੋਤਰੇ ਦੇ 18 ਜੰਗ, 14 ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ 4 ਗੁਰੂ ਹਰਗੋਬਿੰਦ ਸਾਹਿਬ ਨੇ। ਸਤਿਯੁਗ ਤੋਂ ਲੈ ਕੇ ਅੱਜ ਤੱਕ ਇਹੋ ਜਿਹਾ ਜੰਗ ਹੀ ਨਹੀਂ ਹੋਇਆ ਕੋਈ, ਬੇਈਮਾਨੇ ਦੇ ਜੰਗ ਹੁੰਦੇ ਰਹੇ। ਜੇ ਦੁਸ਼ਮਣ ਦਾ ਸ਼ਸਤਰ ਟੁੱਟ ਗਿਆ, ਮਹਾਰਾਜ ਨੇ ਕਿਹਾ ਸੂਰਮਿਆਂ ਤੇਰਾ ਸ਼ਸਤਰ ਟੁੱਟ ਗਿਆ, ਮੈਂ ਨਹੀਂ ਵਾਰ ਕਰਨਾ ਤੇਰੇ ਤੇ, ਜਾ ਸ਼ਸਤਰ ਲੈ ਕੇ ਆ। ਉਹਨੇ ਕਿਹਾ ਗੁਰੂ ਜੀ ਸ਼ਸਤਰ ਕੌਣ ਦਊਗਾ ਹੁਣ ਇੱਥੇ? ਕਹਿੰਦੇ ਚੰਗਾ ਫਿਰ ਮੈਂ ਆਪਣੀ ਮਿਆਨ ਦੇ ਵਿੱਚ ਪਾ ਲੈਣੇ, ਮਿਆਨ ਦੇ ਵਿੱਚ ਪਾ ਲਈ ਜਿਹਦੇ ਕਿਰਪਾਨ, ਆ ਜਾ ਹੱਥਾਂ ਨਾਲ ਹੀ ਨਿਬੜ ਲੈਂਦੇ ਹਾਂ। ਚੱਕ ਚੱਕ ਕੇ ਤਾਂ ਮਾਰ ਦਿੱਤਾ ਹੈ, ਹੱਥਾਂ ਨਾਲ ਕਸੂਨਾ ਨਾਲ ਮਾਰ ਦਿੱਤਾ ਹੈ, ਲੇਕਿਨ ਧਰਮ ਪਾਲਿਆ। ਮਹਾਰਾਜ ਨੇ ਕਹਿੰਦੇ ਨਹੀਂ, ਤੂੰ ਨੇ ਹੱਥਾਂ ਤੇਰੇ ਤੇ ਮੈਂ ਵਾਰ ਨਹੀਂ ਕਰ ਸਕਦਾ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਸੀ। ਹਾਂਜੀ, ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਡੇਰੇ ਦੇ ਅੰਦਰ ਸੰਗਤ ਆਏ, ਥਿਰਿਆਂ ਵਿੱਚ ਡੇਰੇ ਦੇ ਜਾ ਕੇ ਨਿਵਾਸ ਕਰਦੀ ਹੈ ਸੰਗਤ।
ਜਬ ਸਤਿਗੁਰ ਅਖੇਰ ਕਰ ਆਵੇ,
ਜਦੋਂ ਮਹਾਰਾਜ ਸਾਹਿਬ ਜੀ ਸ਼ਿਕਾਰ ਦੇ ਬਹਾਨੇ ਜੀਵਾਂ ਦੀ ਕਲਿਆਣ ਕਰਕੇ ਆ ਜਾਂਦੇ ਨੇ,
ਤਬ ਸੁੰਦਰ ਦਰਸ਼ਨ ਕੋ ਪਾਵੇ।
ਇਹ ਮਹਾਰਾਜ ਸਾਹਿਬ ਦੇ ਸੁੰਦਰ ਦਰਸ਼ਨ ਵੀ ਤਾਂ ਕਰ ਲਓ ਜੀ, ਸੁੰਦਰ ਦਰਸ਼ਨ ਮਹਾਰਾਜ ਦੇ, ਬੜੇ ਪਿਆਰੇ ਦਰਸ਼ਨ। ਕੱਲ ਨੂੰ ਛੁੱਟੀ ਹੋਈ ਹੈ, ਵੱਧ ਟਾਈਮ ਵੀ ਹੋ ਸਕਦਾ ਮਾੜਾ ਮੋਟਾ, ਅੱਗੇ ਕਰ ਲਈਏ ਥੋੜੇ। ਹਾਂਜੀ,
ਗ੍ਰਾਮਨ ਮੈਂ ਬਹੁਤ ਸਿੱਖ ਬਣ ਜਾ ਰਹੇ,
ਗ੍ਰਾਮਾਂ ਦੇ ਵਿੱਚ ਬਹੁਤ ਸਾਰੇ ਬਣ ਜਾ ਰਹੇ ਸਿੱਖਾਂ ਨੇ, ਬੜੀ ਸਿੱਖੀ ਹੈ ਹੁਣ ਤੱਕ ਸਾਸ ਜੀ, ਹੁਣ ਤੱਕ ਕਰੋੜਾਂ ਦੇ ਵਿੱਚ ਨੇ, ਅਸੀਂ ਸਾਂਭਿਆ ਨਹੀਂ ਹੈ ਇਹਨਾਂ ਨੂੰ। ਮੈਨੂੰ ਤੇ ਹਜ਼ੂਰ ਸਾਹਿਬ ਮਿਲਿਆ ਸੀ, ਇਹਨਾਂ ਦਾ ਵੱਡਾ ਇੱਕ ਦਾੜੀ ਕੇਸ ਰੱਖਦੇ ਆ, ਦਾੜੀ ਜੇ ਕਿਸੇ ਬਣ ਜਾ ਰਿਹਾ ਦਾ ਬੱਚਾ ਦਾੜੀ ਕੱਟ ਦੇਵੇ, ਉਹਨੂੰ ਬਿਲਕੁਲ ਕੱਢ ਹੀ ਦਿੰਦੇ ਆ, ਕਹਿੰਦੇ ਭਾਈਚਾਰੇ ਚ ਬਾਹਰ ਕੱਢ ਦਿੱਤਾ, ਉਹਨੂੰ ਰੱਖਦੇ ਨਹੀਂ ਹੈ ਐਡੇ ਪੱਕੇ। ਤੇ ਇਉਂ ਸਾਧ ਸਿੰਘ ਜੀ ਹੋਰ ਵਣਜ ਕਰਨ ਵਾਲੇ ਨੂੰ ਕਹਿੰਦੇ, ਵਣਜ ਕਰਨ ਵਾਲੇ ਵੀ ਬਹੁਤ ਸਾਰੇ ਸਿੱਖ ਗੁਰੂ ਕੇ
ਧਨੀ ਵਿਸਾਲ ਕਰੇ ਵਿਵਹਾਰੇ,
ਬਹੁਤ ਸਾਰੇ ਬੜੇ ਬੜੇ ਧਨੀ ਪਾਈ ਵਿਹਾਰ ਕਰਦੇ
ਨੇ, ਦਰਬ ਸਰਬ ਤਹਿਆਨ,
ਉਹ ਲਿਆ ਕੇ ਮਹਾਰਾਜ ਦੇ ਦਸੌਂਦ ਜਿਹਦੇ ਕੋਲ ਭਾਈ ਵੱਡਾ ਅਮੀਰ ਹੈ ਉਹ ਵੱਧ ਦਸੌਂਦ ਦਿੰਦਾ, ਜਿਹੜਾ ਗਰੀਬ ਸਿੱਖ ਹੈ ਥੋੜਾ ਦਿੰਦਾ। ਮਹਾਰਾਜ ਨੂੰ ਤਾਂ ਸਾਰੇ ਪਿਆਰੇ ਹਨ, ਭਾਵਨਾ ਪਿਆਰੀ ਹੈ,
ਗੁਰੂ ਕਾਮਨਾ ਪੂਰੇ ਮਹਾਨ,
ਤੇ ਗੁਰੂ ਸਾਹਿਬ ਜੀ ਉਹਨਾਂ ਦੀ ਪੂਰੀ ਕਾਮਨਾ ਕਰਦੇ ਹਨ ਜੀ।
ਇਸ ਪ੍ਰਕਾਰ ਦਿਨ ਕਿਤਕ ਬਿਤਾਏ,
ਕਿੰਨੇ ਕੁ ਦਿਨ ਬਤੀਤ ਕੀਤੇ ਮਹਾਰਾਜ ਨੇ,
ਸਭ ਥਲ ਕੇ ਸਿੱਖ ਮੁੱਖ ਬੁਲਾਏ,
ਤੇ ਜਿਹੜੇ ਮੁਖੀ ਮੁਖੀ ਸਿੱਖ ਸੀ ਉਹ ਬੁਲਾ ਲਏ ਮਹਾਰਾਜ ਨੇ ਉੱਥੇ,
ਜਬ ਸਮੁਦਾਏ ਆਨ ਕਰ ਬੈਸੇ,
ਜਦੋਂ ਸਾਰੀ ਆ ਕੇ ਬਹਿ ਗਏ ਮਹਾਰਾਜ ਦੇ ਕੋਲ,
ਸ੍ਰੀ ਹਰਗੋਬਿੰਦ ਉਚਰਿਓ ਐਸੇ,
ਮਹਾਰਾਜ ਨੇ ਫਿਰ ਇਉਂ ਵਚਨ ਕਰਿਆ,
ਪ੍ਰਥਮ ਗੁਰੂ ਕੋ ਇਸ ਥਾਨ,
ਕਹਿੰਦੇ ਬਈ ਇਹ ਨਾਨਕ ਮਤਾ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਕਹਿੰਦੇ ਧਿਆਨ ਨਾਲ ਸੁਣ ਲਓ, ਮੁਖੀ ਮੁਖੀ ਤੁਹਾਨੂੰ ਤਾਂ ਬੁਲਾਇਆ,
ਦਰਸ਼ਨ ਕੋ ਫਲ ਪੁੰਨ ਮਹਾਨ,
ਮਹਾਰਾਜ ਕਹਿੰਦੇ ਨਾਨਕ ਮਤੇ ਦੇ ਤਾਂ ਦਰਸ਼ਨ ਕਰਨ ਨਾਲ ਵੀ ਬੜੇ ਮਹਾਨ ਪੁੰਨ ਵੱਧਦੇ ਆ। ਉਹ ਕਹਿੰਦੇ ਦਰਸ਼ਨਾਂ ਨਾਲ ਮਿਲ ਜਾਏ ਕੁਛ ਨੀ, ਤੇ ਗੁਰੂ ਹਰਗੋਬਿੰਦ ਸਿੰਘ ਕਹਿੰਦੇ ਜਿੱਥੇ ਜਿੱਥੇ ਗੁਰੂ ਨੇ ਚਰਨ ਪਾਏ ਉੱਥੇ ਦੇ ਦਰਸ਼ਨ ਕਰਨ ਨਾਲ ਵੀ ਬੜੇ ਪੁੰਨ ਮਿਲਦੇ
ਨੇ।
ਮਹਾਰਾਜ ਕਹਿੰਦੇ ਪਾਪਾਂ ਦੀ ਨਾਸਕ ਜਗ੍ਹਾ ਇਹ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲ ਛੱਡਿਆ ਹੋਏ ਇੱਕ ਮਨ ਅਲੱਗ ਤੇ ਆਈਏ। ਇਹ ਕਹਿੰਦੇ ਉਰ ਧਰੀਏ, ਮੇਰੇ ਉਪਦੇਸ਼ ਨੂੰ ਹਿਰਦੇ ਹੀ ਧਾਰਨ ਕਰ ਲਓ, ਪਾਪਾਂ ਦਾ ਨਾਸ ਕਰੋਗੇ, ਜਗ੍ਹਾ ਮੱਥਾ ਟੇਕਿਆ ਕਰਵਾ ਕੇ,
ਪੁਰਬ ਦਿਵਸ ਕੇ ਮੇਲਾ ਕਰੀਏ ਹੈ,
ਪੁਰਬ ਦੇ ਸਮੇਂ ਭਾਈ ਇੱਥੇ ਹੁਣ ਜੋੜ ਮੇਲਾ ਕਰਿਆ ਕਰੋ। ਇਹ ਮਹਾਰਾਜ ਹੁਕਮ ਕਰਕੇ ਅੱਜ ਬੜੇ ਬੜੇ ਜੋੜ ਮੇਲੇ, ਯੂਪੀ ਦਾ ਸਭ ਤੋਂ ਵੱਡੇ ਜੋੜ ਮੇਲੇ ਨਾਨਕ ਮਤੇ ਹੁੰਦੇ ਆ, ਗੁਰੂ ਕਿਰਪਾ ਕਰੇ। ਬਾਕੀ ਦਾ ਅਧਿਆਇ ਕੱਲ ਨੂੰ ਪੂਰਾ ਹੋ ਜਾਏਗਾ, ਹੁਣ ਇੱਥੇ ਸਮਾਂ ਹੋ ਗਿਆ, ਸਮਾਪਤੀ ਤੇ ਆ। ਗੁਰੂ ਕਿਰਪਾ ਕਰੇ, ਗ੍ਰੰਥੀ ਸਿੰਘ ਸਾਹਿਬਾਨਾਂ ਨੇ ਵਿਚਾਰੇ ਨੇ ਉਹਦਾ ਰੌਲਾ ਵੀ ਲਾਉਣੀਆਂ ਹੁੰਦੀਆਂ ਨੇ, ਮੇਰੇ ਨਾਲ ਵੀ ਸਾਥ ਦੇਣਾ ਹੁੰਦਾ, ਕੀਰਤਨ ਵੀ ਕਰਦੇ, ਸਾਰੀਆਂ ਡਿਊਟੀਆਂ। ਤੇ ਜਿਹੜੇ ਛੁੱਟੀ ਦੇ ਦਿਨ, ਇਹਦੇ ਚ ਆਮ ਲੋਕਾਂ ਦੇ ਛੁੱਟੀ ਦੇ ਦਿਨ ਹੁੰਦੇ ਨੇ, ਫਿਰ ਇਹਨਾਂ ਨੂੰ ਦੋ ਦੋ ਡਿਊਟੀਆਂ, ਤਿੰਨ ਤਿੰਨ ਫਿਰ ਕੋਈ ਕੰਮ ਕਰਨੇ ਪੈਂਦੇ ਆ, ਸਾਰੇ ਹੀ ਆ। ਗੁਰੂ ਕਿਰਪਾ ਕਰੇ, ਮਹਾਰਾਜ ਸਾਹਿਬ ਜੀ ਦੀ ਬੜੀ ਮਹਾਨ ਬਖਸ਼ਿਸ਼ ਹੈ। ਇਸੇ ਤਰ੍ਹਾਂ ਗੁਰੂ ਕੇ ਇਤਿਹਾਸ ਨਾਲ ਗੁਰੂ ਦੀ ਬਾਣੀ ਨਾਲ ਜੁੜੇ ਰਹੋ। ਆਓ ਜੀ ਇੱਥੇ ਸਮਾਪਤੀ ਬੋਲ।
ਆਗ ਉਹ ਗਨ ਹਰਤਾ ਔਰ ਧਰਿਐ ਪੁਰਬ ਦਿਵਸ ਕੇ ਮੇਲਾ ਕਰੀਐ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ। ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।